दंडवत वंदन अनेक बार सर्व कला समरथ ढोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि धीर मल ने अपने शेहे नां दे मसंद दे नाल मिलके ਇਹ ਵਿਉਂਤ ਵਿਚਾਰੀ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਸ਼ੇਹਾਂ ਮਸੰਦ ਆਪਣੇ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਰਸਤੇ ਦੇ ਉੱਤੇ ਬੈਠ ਗਿਆ ਹੈ ਕਿ ਜਦੋਂ ਇੱਥੋਂ ਦੀ ਲੰਘਣਗੇ ਤੇ ਗੋਲੀਆਂ ਦਾ ਪ੍ਰਹਾਰ ਕਰਾਂਗੇ ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ इतने में सिर तेग बहादुर बड़वा पर ओडे सिर चादर ग्रंथाकार भाई संतोख सिंह जी लिख रहे ने ओ उडीक कर रहे सन इन्ने चिर नू सतगुरु तेग बहादुर सच्चे पातशाह जी उस पासे आ गए ने जिन्ना सतगुरा ने घोड़ी दी सवारी कीती हुई है ते मोढे दे उत्ते चादरा लिया है सहज सुभाक आवन करही हाथ बिख बागन उल रही सहज सुभाही सतगुरु तेग बहादुर सच्चे पातशाह जी उस पासे घोड़ी ते चढ़िया चढ़ाया आ रहे ने घोड़ी दी वाग नू सतगुरां ने अपने हस्त कमलां दे विच फड़िया होया तेज तुरंगण होत थंभावत दे दे तीरज पंथ चलावत कवि जी लिखते ने कि घोड़ी ज्यादा तेज दौड़न दा यतन करदी है पर सतगुरु जी उस दी लगाम नू खिच के उस नू जरा धीमा करदे ने हौली करदे ने दे दे के तीरज सतगुरु जी घोड़ी नू रस्ते दे उत्ते तोर रहे ने सूखम एक कर बिखै रुमाल मंद मंद गमनत सुख चाल सतगुरु तेग बहादुर सच्चे पातशाह जी दे एक हस्त कमल दे विच लगाम फड़ी हुई है ते दूसरे हस्त कमल दे विच सतगुरां ने एक रुमाल फड़िया होया मंद मंद गमनत सुख चाल बड़ी हौली हौली ते मठी चाल दे नाल घोड़ी चलदी जा रही सी जब ग्राम पर विशे गोरे आए छुटी तुफंग शब्द उठाए ग्रंथाकार भाई संतोख सिंह जी लिखते ने कि जदों ही सतगुरां ने बकाले पिंड दे विच प्रवेश किया उसे वेले अचानक ही बहुतियां सारियां बंदूकां चलियां तुपक तड़ाक अचानक सुन के तेज तुरंगण भी डर गुण कै जदों बंदूकां चलन दे ਬਹੁਤੀ ਸਾਰੀ ਆਵਾਜ਼ ਆਈ। ਅਚਾਨਕ ਇਸ ਵੱਡੀ ਆਵਾਜ਼ ਨੂੰ ਸੁਣ ਕੇ ਜਿਹੜੀ ਘੋੜੀ ਸੀ ਉਹ ਬਹੁਤ ਹੀ ਜ਼ਿਆਦਾ ਡਰ ਗਈ। ਤਵ ਸ੍ਰੀ ਸਤਿਗੁਰ ਬਾਗ ਉਠਾਈ, ਦੇਖਤ ਤਿਸ ਦਿਸ਼ ਗਿਰਾ ਲਾਈ। ਘੋੜੀ ਬਹੁਤ ਜ਼ਿਆਦਾ ਡਰ ਕੇ ਤੇਜ ਦੌੜਨ ਲੱਗੀ। ਸਤਿਗੁਰਾਂ ਨੂੰ ਕੋਈ ਵੀ ਜਿਹੜੀ ਉਹ ਛੱਡੀ ਹੋਈ ਗੋਲੀ ਸੀ ਉਹ ਨਾ ਲੱਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜੀ ਦੀ ਵਾਗ ਨੂੰ ਫੜਿਆ ਹੈ ਤੇ ਫੇਰ ਜਿਹੜੇ ਪਾਸਿਓਂ ਗੋਲੀਆਂ ਚੱਲੀਆਂ ਸੀ ਉਸ ਪਾਸੇ ਨੂੰ ਸਤਿਗੁਰਾਂ ਨੇ ਆਪਣਾ ਚਿਹਰਾ ਕਰਕੇ ਇਸ ਤਰ੍ਹਾਂ ਦੇ ਬਚਨ ਆਖੇ। ਭਲੇ ਤੀਰ ਮਲ ਭਲੇ ਜੀ, ਭਲੇ ਤੀਰ ਮਲ ਤੀਰ, ਬਹੁਤ ਬਾਰ ਬੋਲੇ ਬਦਨ ਸ੍ਰੀ ਪ੍ਰਭ ਗੁਣੀ ਗਹੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਨੇ ਆਖਿਆ ਧੀਰ ਮਲ ਜੀ ਭਲੇ ਹੋ, ਭਲੇ ਹੋ, ਤੁਸੀਂ ਬਹੁਤ ਵੱਡੇ ਧੀਰਜ ਵਾਲੇ ਹੋ। ਇਸ ਤਰ੍ਹਾਂ ਦੇ ਬਚਨ ਸਤਿਗੁਰਾਂ ਨੇ ਜੋ ਕਿ ਗੁਣਾਂ ਦੇ ਗਹੀਰ ਨੇ ਬਹੁਤੀ ਵਾਰੀ ਆਖੇ। ਮੰਦ ਦੁਰਾਏ ਤੁਰੰਗਣ ਚਲੇ, ਬੋਲਤ ਭਲੇ ਤੀਰ ਮਲ ਭਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਾ ਜਿਹਾ ਘੋੜੀ ਦੀ ਲਗਾਮ ਨੂੰ ਛੇੜ ਕੇ ਸਤਿਗੁਰਾਂ ਨੇ ਘੋੜੀ ਨੂੰ ਤੇਜ ਕੀਤਾ ਹੈ ਤੇ ਸਤਿਗੁਰਾਂ ਨੇ ਮੂੰਹ ਦੇ ਵਿੱਚੋਂ ਇਹੀ ਬਚਨ ਕੀਤਾ ਹੈ ਤੀਰ ਮਲ ਭਲਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਦੋਂ ਗੋਲੀਆਂ ਚਲਾਈਆਂ ਗਈਆਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਤੇ ਹਮੇਸ਼ਾ ਮੌਜ ਦੇ ਵਿੱਚ ਰਹਿੰਦਾ ਹੈ। ਸਤਿਗੁਰੂ ਤੇਗ ਬਹਾਦਰ ਨੇ ਆਖਿਆ ਵਾਹ ਮਲ ਜੀ, ਵਾਹ ਮਲ ਜੀ, ਵਾਹ ਮਲ ਜੀ। ਇਸ ਤਰ੍ਹਾਂ ਸਤਿਗੁਰੂ ਜੀ ਕਹਿ ਕੇ ਉਥੋਂ ਅੱਗੇ ਚਲੇ ਗਏ। ਆਪਣੇ ਸਦਨ ਪ੍ਰਵੇਸ਼ ਜਾਏ, ਉਤਰ ਸੇਜ ਪਰ ਰਹੇ ਸੁਹਾਏ। ਸਤਿਗੁਰੂ ਜੀ ਆਪਣੇ ਘਰ ਦੇ ਵਿੱਚ ਜਾ ਵੜੇ ਨੇ, ਉਤਰ ਕੇ ਘੋੜੀ ਤੋਂ ਸਤਿਗੁਰੂ ਜੀ ਆਪਣੇ ਸੇਜਾਂ ਦੇ ਉੱਤੇ ਬਹਿ ਗਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਚਿਤ ਮੈਂ ਚਿਤ ਕੋ ਕਰਮ ਕੋ, ਜਥਾ ਤੀਰ ਮਲ ਕੀਨ, ਸੋਡੀ ਅਪਰ ਕਤੇ ਕਹੀ ਦੁਐਸ਼ ਬੋਧ ਮੈਂ ਪੀਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਧੀਰ ਮਲ ਦੇ ਕੁਕਰਮ ਤੇ ਵਿਚਾਰ ਕਰਦੇ ਹਨ ਕਿ ਕਿੱਡਾ ਵੱਡਾ ਉਸ ਨੇ ਕੁਕਰਮ ਕੀਤਾ ਹੈ। ਸੋਢੀ ਵੀ ਜਿਹੜੇ ਬਹੁਤ ਸਾਰੇ ਨੇ ਉਹ ਵੀ ਦੁਐਸ਼ ਨੂੰ ਧਾਰਨ ਕਰਦੇ ਨੇ ਤੇ ਦੁਐਸ਼ ਦੇ ਵਿੱਚ ਹੀ ਉਹਨਾਂ ਦੀ ਬੁੱਧੀ ਲੀਨ ਰਹਿੰਦੀ। ਤਉ ਕਰਤ ਸਭ ਹਿੰਨ ਪਰ ਦਇਆ, ਠਾਨ ਕ੍ਰੋਧ ਜੇ ਲੋਭੀ ਮਾਇਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਤਾਂ ਵੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹਰ ਇੱਕ ਦੇ ਉੱਤੇ ਦਇਆ ਹੀ ਧਾਰਨ ਕਰਦੇ ਨੇ। ਠਾਨ ਕ੍ਰੋਧ ਜੇ ਲੋਭੀ ਮਾਇਆ, ਪਰ ਦੂਸਰੀ ਤਰਫ ਜਿਹੜੇ ਲੋਭੀ ਨੇ, ਮਾਇਆ ਦੇ ਜਿਹੜੇ ਲੋਭੀ ਨੇ, ਉਹ ਕ੍ਰੋਧ ਧਾਰਨ ਕਰਦੇ ਨੇ ਸਤਿਗੁਰਾਂ ਦੇ ਉੱਤੇ। ਅੰਤਰ ਅੰਦੇ ਗਿਆਨ ਬਿਹੂਨੇ, ਸ਼ਾਂਤੀ ਸਤ ਸੰਤੋਖ ਤੇ ਉਨੇ। ਸਤਿਗੁਰੂ ਜੀ ਵਿਚਾਰਦੇ ਨੇ ਕਿ ਲੋਭ ਨੇ ਇਹਨਾਂ ਦੀ ਮਤ ਨੂੰ ਭਰਮਾ ਦਿੱਤਾ ਹੈ, ਇਹ ਅੰਨੇ ਨੇ, ਗਿਆਨ ਤੋਂ ਸੱਖਣੇ ਨੇ, ਸ਼ਾਂਤੀ ਤੇ ਸਤ ਤੇ ਸੰਤੋਖ ਇਹਨਾਂ ਦੇ ਵਿੱਚ ਰਤਾ ਭਰਵੇ ਨੇ, ਭਾਵ ਕਿ ਦੈਵੀ ਗੁਣਾਂ ਤੋਂ ਇਹ ਊਣੇ ਨੇ। ਤਾਪ ਈਰਖਾ ਅਧਿਕ ਤਪਾਏ, ਪ੍ਰਭੂ ਨਾਮ ਬਿਨ ਕਿਉਂ ਸੁਖ ਪਾਏ। ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਈਰਖਾ ਦੇ ਤਾਪ ਦੇ ਨਾਲ ਇਹ ਬਹੁਤੇ ਹੀ ਜ਼ਿਆਦਾ ਸਾਰੇ ਤਪੇ ਹੋਏ ਨੇ, ਪ੍ਰਭੂ ਦੇ ਨਾਮ ਤੋਂ ਬਗੈਰ ਇਹਨਾਂ ਨੂੰ ਕਿਵੇਂ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ? ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ ਹਰ ਕੋ ਨਾਮ ਸਦਾ ਸੁਖਦਾਇ, ਜਿਹੜਾ ਪਰਮੇਸ਼ਰ ਦਾ ਸੱਚਾ ਨਾਮ ਹੈ ਉਹ ਹਮੇਸ਼ਾ ਸੁਖਾਂ ਦਾ ਦਾਨ ਦੇਣ ਵਾਲਾ ਦਾਤਾ ਹੈ। ਪ੍ਰਭੂ ਨਾਮ ਬਿਨ ਕਿਉਂ ਸੁਖ ਪਾਏ, ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਭੂ ਦੇ ਸੱਚੇ ਨਾਮ ਤੋਂ ਬਗੈਰ ਇਹ ਕਿਵੇਂ ਸੁਖ ਦੀ ਪ੍ਰਾਪਤੀ ਕਰ ਸਕਦੇ ਨੇ। ਸਿੱਖਿਆਣ ਸ਼੍ਰੇ ਹੇਤ ਹਮ ਹੋਏ, ਸਹਿ ਨਾ ਸਕੇ ਮੂਰਖ ਮਤ ਜੋਏ। ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਸਿੱਖਾਂ ਨੂੰ ਕਲਿਆਣ ਦੇਣ ਦੇ ਵਾਸਤੇ ਅਸੀਂ ਪ੍ਰਗਟ ਹੋਏ ਆ, ਨਹੀਂ ਤੇ ਸਾਡੀ ਕੋਈ ਇਸ ਤਰ੍ਹਾਂ ਸਲਾਹ ਨਹੀਂ ਸੀ। ਪਰ ਇਹ ਮੂਰਖ ਸਹਿ ਨਹੀਂ ਸਕੇ ਇਸ ਗੱਲ ਨੂੰ। ਜਾਣ ਭਵਿਖਿਅਤ ਕੋ ਬਿਰਤਾਂਤ, ਬੈਠੇ ਮੌਣ ਧਰੇ ਔਰ ਸ਼ਾਂਤ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਉਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣ ਕੇ ਫਿਰ ਬਾਹਰ ਨਹੀਂ ਨਿਕਲੇ, ਅੰਦਰੇ ਹੀ ਚੁੱਪ ਨੂੰ ਧਾਰਨ ਕਰਕੇ ਸ਼ਾਂਤ ਬਿਰਤੀ ਦੇ ਨਾਲ ਬਹਿ ਗਏ। ਪਿਖ ਜਸੂਸ ਨੇ ਏਕਲ ਲਹੇ, ਕੋ ਇੱਕ ਦਾਸ ਪਾਸ ਜਿਨ ਆਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਸੂਸ ਨੇ ਦੇਖਿਆ ਹੈ ਕਿ ਹੁਣ ਘਰ ਦੇ ਵਿੱਚ ਬੈਠੇ ਨੇ, ਕੋਈ ਬਹੁਤੇ ਸਾਰੇ ਦਾਸ ਇਹਨਾਂ ਦੇ ਕੋਲ ਨਹੀਂ ਹਨ। ਗਯੋ ਯੋ ਤਾਇਲ ਕਰਤ ਬਿਲੰਦ, ਤੀਰ ਮਾਲੇ ਅਰ ਜਹਾਂ ਮਸੰਦ। ਜਸੂਸ ਛੇਤੀ ਹੀ ਖਬਰ ਦੇਣ ਦੇ ਵਾਸਤੇ ਪਹੁੰਚ ਗਿਆ ਹੈ ਉੱਥੇ ਜਿੱਥੇ ਧੀਰ ਮਲ ਸੀ ਤੇ ਉਹਦਾ ਵੱਡਾ ਮਸੰਦ ਸ਼ੀਹਾਂ ਸੀ। ਸੁਧ ਦੀਨ ਸੇ ਕਾਂਕੀ ਹੈ, ਆਣ ਵਹਿਰ ਤੇ ਅਬ ਹੀ ਬਹਿ। ਜਾ ਕੇ ਜਸੂਸ ਨੇ ਖਬਰ ਦਿੱਤੀ ਹੈ ਕਿ ਇਕੱਲੇ ਹੀ ਨੇ, ਹੁਣੇ ਹੀ ਬਾਹਰੋਂ ਘਰ ਆਣ ਕੇ ਬੈਠੇ ਨੇ। ਹੁਣ ਇਕੱਲਿਆਂ ਦਾ ਭਾਵ ਇਹ ਨਹੀਂ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਇਕੱਲੇ ਸਨ, ਸਤਿਗੁਰਾਂ ਦੇ ਨਾਲ ਥੋੜੇ ਦਾਸ ਸਨ, ਪਰ ਉਹਨਾਂ ਦਾਸਾਂ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਇਸ ਕਰਕੇ ਕਹਿੰਦਾ ਹੈ ਕਿ ਹੁਣ ਇਕੱਲੇ ਨੇ, ਹੁਣੇ ਬਾਹਰੋਂ ਆਣ ਕੇ ਅੰਦਰ ਬੈਠੇ ਨੇ। ਤਵ ਮਸੰਦ ਲੈ ਕਰ ਭਟ ਬ੍ਰਿੰਦ, ਚਲ ਤਿਓ ਭਏ ਕਸਾਉਣ ਬਿਲੰਦ। ਉਸੇ ਵੇਲੇ ਹੀ ਛੇਹੇ ਮਸੰਦ ਨੇ ਆਪਣੇ ਬਹੁਤੇ ਸਾਰੇ ਸ਼ਸਤਰ ਧਾਰੀ ਆਦਮੀਆਂ ਨੂੰ ਨਾ ਲਿਆ ਹੈ ਤੇ ਛੇਤੀ ਹੀ ਉਸ ਨੇ ਚੱਲਣਾ ਸ਼ੁਰੂ ਕੀਤਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਚਲ ਤਿਓ ਭਏ ਕਸਾਉਣ ਬਿਲੰਦ, ਜਦੋਂ ਤੁਰਿਆ ਤੇ ਬਹੁਤ ਹੀ ਸਾਰੇ ਅਪਸ਼ਗਨ ਹੋਏ। ਛੀਕ ਦਾਹਨੇ ਦਿਸ਼ ਮੈਂ ਹੋਈ, ਸਨਮੁਖ ਪੌਣ ਤੂਰ ਮੁਖ ਗੋਈ। ਜਦੋਂ ਹੀ ਤੁਰਨ ਲੱਗੇ ਕਿਸੇ ਨੇ ਸੱਜੇ ਪਾਸਿਓਂ ਛਿੱਕ ਮਾਰ ਦਿੱਤੀ। ਇਸ ਤੋਂ ਇਲਾਵਾ ਜਿੱਧਰ ਨੂੰ ਜਾ ਰਹੇ ਸਨ ਉਸ ਪਾਸਿਓਂ ਹਵਾ ਆ ਰਹੀ ਸੀ ਜਿਹੜੀ ਕਿ ਅੱਖਾਂ ਦੇ ਵਿੱਚ ਧੂੜ ਮਿੱਟੀ ਤੇ ਕੰਕਰਾਂ ਪਾ ਰਹੀ ਸੀ। ਬਾਮ ਬਿਲੋਚਣ ਫਰਕਣ ਲਾਗਾ, ਘਟ ਫੂਟਿਓ ਇੱਕ ਆਵਤ ਆਗਾ। ਉਸ ਵੇਲੇ ਧੀਰਮਲ ਦੀ ਖੱਬੀ ਅੱਖ ਫਰਕੀ ਹੈ, ਜਿਹਨੂੰ ਮਾੜਾ ਗਿਣਿਆ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਜਾ ਰਿਹਾ ਸੀ ਛੀਹਾਂ, ਅੱਗੋਂ ਕੋਈ ਔਰਤ ਆ ਰਹੀ ਸੀ ਘੜੇ ਨੂੰ ਚੁੱਕ ਕੇ ਸਿਰ ਦੇ ਉੱਤੇ, ਪਰ ਅਚਾਨਕ ਹੀ ਉਹਦਾ ਘੜਾ ਟੁੱਟ ਗਿਆ ਤੇ ਪਾਣੀ ਡੁੱਲ ਗਿਆ। ਤੀਰ ਮਲ ਤਬ ਕੀਨ ਹਟਾਵਨ, ਠਹਿਰ ਘਟੀ ਇੱਕ ਮੇ ਕਰ ਜਾਵਨ। ਜਦੋਂ ਇਸ ਤਰ੍ਹਾਂ ਦੀਆਂ ਬਦਸ਼ਗਨੀਆਂ ਹੋਈਆਂ ਤੇ ਧੀਰਮਲ ਨੇ ਫਿਰ ਰੋਕਿਆ ਛੀਹੇ ਮਸੰਦ ਨੂੰ, ਕਹਿੰਦਾ ਠਹਿਰ ਘਟੀ ਇੱਕ ਮੈਂ ਕਰ ਜਾਵਣ। ਕਹਿੰਦਾ ਹੁਣ ਠਹਿਰ ਜਾ, ਇੱਕ ਘੜੀ ਮਗਰੋਂ ਜਾਵੀ। ਇਸ ਤਰ੍ਹਾਂ ਦੀ ਆਮ ਮੰਨਤਾ ਹੈ ਜਿਹੜੇ ਸ਼ਗਨਾਂ ਤੇ ਅਪਸ਼ਗਨਾਂ ਦੇ ਵਿਚਾਰ ਕਰਦੇ ਨੇ, ਜੇਕਰ ਪਿੱਛੋਂ ਕੋਈ ਆਵਾਜ਼ ਮਾਰ ਦੇਵੇ ਤੇ ਥੋੜਾ ਚਿਰ ਰੁਕ ਜਾਂਦੇ ਨੇ। ਇਸ ਤੋਂ ਇਲਾਵਾ ਕਈ ਲੋਕ ਇਹ ਵੀ ਕਰਦੇ ਨੇ ਕਿ ਜੁੱਤੀ ਝਾੜ ਕੇ ਫੇਰ ਪਾ ਕੇ ਤੁਰ ਪੈਂਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਧੀਰਮਲ ਨੇ ਆਪਣੇ ਮਸੰਦ ਨੂੰ ਆਖਿਆ ਕਿ ਰੁਕ ਜਾ, ਜਰਾ ਠਹਿਰ ਕੇ ਫੇਰ ਜਾਵੇ। ਨੀਕੀ ਬਾਤ ਨਹੀਂ ਕੁਛ ਹੋਈ, ਬਣੇ ਵਿਪਰਜੇ ਕਹੇ ਨਾ ਕੋਈ। ਧੀਰਮਲ ਆਪਣੇ ਮਸੰਦ ਨੂੰ ਕਹਿੰਦਾ ਕਿ ਅਪਸ਼ਗਨ ਹੋਏ ਨੇ, ਕੋਈ ਚੰਗੀ ਗੱਲ ਨਹੀਂ ਹੋਈ। ਬਣੇ ਵਿਪਰਜੇ ਕਹੇ ਨਾ ਕੋਈ, ਭਾਵ ਕੇ ਕੋਈ ਉਲਟੀ ਗੱਲ ਜੇ ਹੋ ਗਈ ਤਾਂ ਮੁੜ ਕੇ ਕੋਈ ਮੈਨੂੰ ਇਹ ਨਾ ਆਖੇ ਕਿ ਤੁਸੀਂ ਉਸ ਵੇਲੇ ਸਾਨੂੰ ਰੋਕਿਆ ਨੇ। ਇਸ ਕਰਕੇ ਅਪਸ਼ਗਨ ਹੋਏ ਨੇ, ਬਦਸ਼ਗਨੀ ਹੋਈ ਹੈ, ਇਸ ਕਰਕੇ ਥੋੜਾ ਠਹਿਰ ਜੋ, ਰੁਕੇ ਜਾਇਓ। ਦ੍ਰਿੜ ਨਹੀਂ ਢਹਿਓ ਜਾਏ ਮਨ ਮੇਰਾ, ਹਾਤਿਓ ਅਤਿ ਉਤਸ਼ਾਹ ਬਡੇਰਾ। ਧੀਰਮਲ ਕਹਿੰਦਾ ਕਿ ਮੇਰਾ ਹਿਰਦਾ ਦ੍ਰਿੜ ਨਹੀਂ ਹੈ, ਮੇਰਾ ਹਿਰਦਾ ਪੱਕਾ ਨਹੀਂ ਹੈ, ਮੇਰਾ ਮਨ ਢਹਿੰਦਾ ਜਾਂਦਾ ਹੈ। ਮੇਰੇ ਮਨ ਦੇ ਵਿੱਚ ਜਿਹੜਾ ਉਤਸ਼ਾਹ ਵਧਿਆ ਹੋਇਆ ਸੀ ਉਹ ਵੀ ਢਹਿੰਦੀਆਂ ਕਲਾਂ ਦੇ ਵਿੱਚ ਹੋ ਗਿਆ। ਹਿਰਦੈ ਸਮਝ ਕਰ ਕਾਰਜ ਕਰਨੋ ਤੇਹ ਐਸ਼ਵਰਜ ਨਾ ਹੋਵਤ ਹਰਨੋ। ਧੀਰਮਲ ਕਹਿੰਦਾ ਹੈ ਕਿ ਸਮਝ ਕੇ ਵਿਚਾਰ ਦੇ ਨਾਲ ਕੋਈ ਵੀ ਕੰਮ ਕਰਨਾ ਚਾਹੀਦਾ, ਆਪਣਾ ਐਸ਼ਵਰਜ ਵਧਣਾ ਚਾਹੀਦਾ ਤੇ ਉਹਦਾ ਘਟਣਾ ਚਾਹੀਦਾ। ਬੜੇ ਅਪਸ਼ਗਨ ਜੇ ਹੋਏ ਨੇ, ਇਸ ਕਰਕੇ ਥੋੜਾ ਜਾ ਰੁਕ ਜਾ। ਤੀਰ ਮਾਲ ਕਹ ਤੀਰ ਤਰੀ ਜੈ ਕੌਣ ਸਹਾਇਕ ਤੇਹ ਪਖ ਰਿਜੈ। ਧੀਰਮਲ ਆਪਣੇ ਸ਼ੀਹੇ ਮਸੰਦ ਨੂੰ ਕਹਿੰਦਾ ਕਿ ਜਰਾ ਧੀਰਜ ਨੂੰ ਧਾਰਨ ਕਰ, ਕਿਉਂਕਿ ਮਾਰਨਾ ਤੇ ਹੁਣ ਵੀ ਦੋ ਘੜੀਆਂ ਬਾਅਦ ਦੇ ਵਿਚ ਮਾਰ ਦਿਓ, ਕਿਉਂਕਿ ਉਹਦਾ ਸਹਾਇਕ ਕੋਈ ਵੀ ਨਹੀਂ। ਸੁਣ ਮਸੰਦ ਨਹੀਂ ਮਾਨੀ ਬਾਤ ਕਹਿਣ ਲੱਗਿਓ ਤੁਮ ਕਿਉਂ ਡਰ ਪਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਭਾਵੇਂ ਕਿ ਧੀਰਮਲ ਨੇ ਰੋਕਣ ਦਾ ਯਤਨ ਕੀਤਾ ਮਸੰਦ ਨੂੰ, ਅੱਗੋਂ ਸੁਣ ਕੇ ਉਹਦੀ ਗੱਲ ਨੂੰ ਮਸੰਦ ਕਹਿੰਦਾ ਤੁਮ ਕਿਉਂ ਡਰ ਪਾਤ, ਧੀਰਮਲ ਜੀ ਤੁਸੀਂ ਕਿਉਂ ਡਰਦੇ ਹੋ। ਮੱਖਣ ਸਿੱਖ ਦੂਰ ਹੈ ਡੇਰਾ ਕਿਸ ਨਹੀਂ ਬੋਲਣ ਦੇਉ ਚੇਰਾ। ਮਸੰਦ ਕਹਿੰਦਾ ਕਿ ਮੱਖਣ ਸ਼ਾਹ ਜਿਹਦਾ ਡਰ ਹੈ ਉਹਦਾ ਡੇਰਾ ਬੜਾ ਪਿੰਡ ਤੋਂ ਦੂਰ ਹੈ, ਉਹਨੂੰ ਤੇ ਪਤਾ ਹੀ ਨਹੀਂ ਲੱਗੇਗਾ ਕਿ ਪਿੰਡ ਦੇ ਵਿਚ ਕੀ ਵਾਪਰ ਗਿਆ ਹੈ। ਇਸ ਤੋਂ ਇਲਾਵਾ ਜਿਹੜੇ ਥੋੜੇ ਬਹੁਤੇ ਦਾਸ ਹੋਣਗੇ ਤੇਗ ਬਹਾਦਰ ਦੇ ਕੋਲ, ਉਹਨਾਂ ਨੂੰ ਤੇ ਮੈਂ ਖੰਘਣ ਤੱਕ ਨਹੀਂ ਦੇਣਾ, ਉੱਚੀ ਬੋਲਣ ਹੀ ਨਹੀਂ ਦੇਣਾ। ਇਹਨਾਂ ਅਪਸ਼ਗਨਾਂ ਦੀ ਤੂੰ ਗੱਲ ਕਰਦਾ ਹੈ, ਇਹ ਮੇਰੇ ਰਾਹ ਦੇ ਵਿਚ ਰੁਕਾਵਟ ਨਹੀਂ ਪਾ ਸਕਦੇ। ਅਪਰ ਨਤਾ ਸਹਾਇਕ ਕੋਈ ਕਿਹ ਸੋ ਮਿਲੈ ਨਾ ਬੋਲੈ ਸੋਈ। ਮੱਖਣ ਸ਼ਾਹ ਤੇ ਉਸਦੇ ਸਾਥੀ ਦੂਰ ਨੇ, ਹੋਰ ਕੋਈ ਉਹਦਾ ਵੱਡਾ ਸਹਾਇਕ ਲਾਗੇ ਨਹੀਂ ਹੈ। ਇਸ ਤੋਂ ਇਲਾਵਾ ਉਹਦਾ ਕਿਸੇ ਦੇ ਨਾਲ ਬੋਲ ਚਾਲ ਵੀ ਨਹੀਂ ਹੈ। ਆਸੇ ਪਾਸੇ ਦੇ ਜਿਹੜੇ ਆਮ ਲੋਕ ਨੇ ਉਹ ਤੇ ਰਤਾ ਵੀ ਉਹਦੀ ਮਦਦ ਨਹੀਂ ਕਰਨਗੇ। ਨਿਤ ਰਹਿਤ ਉਨ ਮਤ ਮਹਾਨਾ ਨਹੀਂ ਸਨੇ ਕਿਸ ਹੂੰ ਸੋ ਠਾਨਾ। ਕਹਿੰਦਾ ਕਿ ਹਮੇਸ਼ਾ ਮਸਤ ਰਹਿੰਦਾ ਹੈ, ਇਸ ਕਰਕੇ ਉਹਦਾ ਲਾਗੇ ਪਾਸੇ ਆਣ ਗੁਆਂਢ ਦੇ ਨਾਲ ਕਿਸੇ ਦੇ ਨਾਲ ਸਨੇਹ ਵੀ ਨਹੀਂ, ਭਾਵ ਕਿ ਪਿਆਰ ਦਾ ਭਾਵ ਕਿਸੇ ਦੇ ਨਾਲ ਹੈ ਨਹੀਂ। ਇਸ ਕਰਕੇ ਜੇਕਰ ਉਹਦੇ ਤੇ ਕੋਈ ਵਿਪਤਾ ਪਵੇਗੀ, ਆਣ ਗੁਆਂਢ ਦੇ ਲੋਕ ਵੀ ਉਹਦੀ ਮਦਦ ਦੇ ਵਾਸਤੇ ਨਹੀਂ ਪਹੁੰਚਣਗੇ।
ਤੁਮ ਨਿਚਿੰਤ ਬੈਠੇ ਰਹੋ ਡੇਰੇ ਸਕਲ ਪਾਰੇ ਸਿਰ ਹੈ ਮੇਰੇ।
ਸ਼ੀਹਾ ਮਸੰਦ ਕਹਿੰਦਾ ਹੈ ਧੀਰਮਲ ਨੂੰ ਕਿ ਗੁਰੂ ਜੀ ਤੁਸੀਂ ਬਿਲਕੁਲ ਬੇਚਿੰਤ ਹੋ ਕੇ ਆਪਣੇ ਡੇਰੇ ਦੇ ਵਿਚ ਬੈਠੇ ਰਹੋ, ਇਹ ਸਾਰੇ ਦਾ ਸਾਰਾ ਜਿਹੜਾ ਭਾਰ ਹੈ ਨਾ ਇਹ ਤੁਸੀਂ ਮੇਰੇ ਸਿਰ ਦੇ ਉੱਤੇ ਹੀ ਸੁੱਟ ਦਿਓ।
ਕਾਰਜ ਸੁਧਰੈ ਤੋ ਹੋਏ ਤੇਰਾ ਬਿਗੜੈ ਹਮ ਮਰ ਹੈ ਤਿਸ ਬੇਰਾ।
ਸ਼ੀਹਾ ਮਸੰਦ ਕਹਿੰਦਾ ਕਿ ਜੇਕਰ ਕਾਰਜ ਸੌਰ ਜਾਵੇਗਾ ਅਸੀਂ ਤੇਗ ਬਹਾਦਰ ਨੂੰ ਮਾਰ ਦਿਆਂਗੇ ਤੇ ਤੇਰਾ ਕੰਮ ਸੌਰੇਗਾ। ਬਿਗੜੈ ਹਮ ਮਰ ਹੈ ਤਿਸ ਬੇਰਾ, ਤੇ ਜਿਹੜੀ ਤੂੰ ਅਪਸ਼ਗਨਾਂ ਦੀ ਗੱਲ ਕਰਦਾ ਹੈ, ਜੇਕਰ ਮਾੜੇ ਅਪਸ਼ਗਨ ਹੋਏ ਨੇ, ਜੇ ਵਿਗੜੇਗਾ ਤੇ ਸਾਡਾ ਵਿਗੜੇਗਾ, ਅਸੀਂ ਇਨ੍ਹਾਂ ਕਾਰਨਾਂ ਦੇ ਕਰਕੇ ਮਰ ਜਾਵਾਂਗੇ। ਦੋਵਾਂ ਗੱਲਾਂ ਦੇ ਵਿਚੋਂ ਇਕ ਹੀ ਗੱਲ ਹੋਵੇਗੀ। ਕਹਿੰਦਾ ਜੇ ਅਪਸ਼ਗਨਾਂ ਦੀ ਵਿਚਾਰ ਕਰਦਾ ਹੈ ਅਸੀਂ ਜਾਵਾਂਗੇ ਤੇ ਮਰ ਜਾਵਾਂਗੇ, ਪਰ ਜੇਕਰ ਅਸੀਂ ਸਫਲ ਹੋ ਗਏ ਤੇ ਤੇਰਾ ਕਾਰਜ ਸੁਧਰੇਗਾ। ਇਸ ਕਰਕੇ ਘਾਟੇ ਵਾਲੀ ਤੈਨੂੰ ਗੱਲ ਕੋਈ ਵੀ ਨਹੀਂ।
ਇਮ ਕਹਿ ਸਨ ਬਦ ਪਟ ਹੇਰ ਆਪਣ ਸਾਥ ਹਿਤ ਲੀਨਸ ਟੇਰ।
ਮਸੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਧੀਰਮਲ ਦੇ ਨਾਲ, ਤੇ ਫੇਰ ਮਸੰਦ ਨੇ ਦੇਖਿਆ ਕਿ ਬਹੁਤ ਸਾਰੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹ ਤਿਆਰ ਬਰ ਤਿਆਰ ਹੋ ਕੇ ਖਲੋਤੇ।
ਸੌ ਤੋਂ ਭੰਗ ਲੱਛ ਹੱਥ ਨੇ ਹਾਰ ਤੇਹ ਸੋ ਪਾਣਿਓ ਸਮੀਪ ਹਕਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੌ ਸੂਰਮੇ ਬੰਦੂਕ ਦਾ ਨਿਸ਼ਾਨਾ ਫੁੰਡਣ ਵਾਲੇ ਉੱਥੇ ਖਲੋਤੇ ਸਨ, ਉਹਨਾਂ ਨੂੰ ਆਪਣੇ ਕੋਲ ਬੁਲਾਇਆ ਮਸੰਦ ਨੇ।
ਜਬੈ ਨਿਕਟ ਹੋਏ ਤਿੰਨ ਕੇ ਜਾਏ ਹਾਥੋ ਤਾਕ ਕਰ ਤੁਪਕ ਬਣਾਏ।
ਸਾਰਿਆਂ ਨੂੰ ਸੁਣਾ ਕੇ ਕਹਿੰਦਾ ਹੈ ਕਿ ਜਦੋਂ ਹੀ ਲਾਗੇ ਜਾਵਾਂਗੇ ਤੇ ਜਦੋਂ ਹੀ ਮੈਂ ਹੁਕਮ ਕਰਾਂਗਾ ਉਸੇ ਵੇਲੇ ਬੰਦੂਕ ਦਾ ਨਿਸ਼ਾਨਾ ਤੱਕ ਕੇ ਮਾਰ ਦੇਣਾ।
ਕਹਿੰਦਾ ਹੋਏ ਜੋ ਪਿਛਾਰੀ ਸਭ ਸਹਿ ਲੇਹ ਏਕ ਬਾਰ ਤੇਹ ਕੋ ਹੱਥ ਦੇਹ। ਕਹਿੰਦਾ ਮਗਰੋਂ ਜੋ ਹੋਵੇਗਾ ਉਹ ਵੇਖਿਆ ਜਾਵੇਗਾ, ਇੱਕ ਵਾਰ ਉਸ ਨੂੰ ਗੋਲੀ ਦੇ ਨਾਲ ਮਾਰ ਦੇਣਾ ਹੈ, ਛੱਡਣਾ ਨਹੀਂ।
ਸੰਗ ਪਚੀਸਕ ਭੱਟ ਲੈ ਚੱਲਿਓ, ਕੇਤਕ ਦਾਸਨ ਕੋ ਗਨ ਮਿਲਿਓ।
ਉਹ ਭਾਵੇਂ 100 ਸਨ ਪਰ ਕਹਿੰਦਾ ਇੰਨੇ ਜ਼ਿਆਦਿਆਂ ਦੀ ਲੋੜ ਨਹੀਂ ਹੈ। ਕਵੀ ਜੀ ਲਿਖਦੇ ਨੇ ਕਿ 25 ਪਾਵ ਕੇ 25 ਜਿਹੜੇ ਬੰਦੂਕਾਂ ਦੇ ਧਾਰਨੀ ਆਦਮੀ ਸਨ ਉਹਨਾਂ ਨੂੰ ਆਪਣੇ ਨਾਲ ਲਿਆ ਹੈ ਸ਼ੇਹੇ ਮਸੰਦ ਨੇ, ਤੇ ਹੋਰ ਬਹੁਤ ਸਾਰੇ ਦਾਸ ਵੀ ਨਾਲ ਤੁਰ ਪਏ।
ਤੂਸ਼ਣ ਠਾਣ ਗਮਨ ਕਰਨ ਤੇ ਚਲਤੇ ਤੂਰਨ ਕਦਮ ਉਠਣ ਤੇ।
ਚੁੱਪ ਨੂੰ ਧਾਰਨ ਕਰਕੇ ਇਹ ਬੜੀ ਸ਼ੀਘਰਤਾ ਦੇ ਨਾਲ ਕਾਲੇ ਕਦਮ ਰੱਖਦੇ ਹੋਏ ਸਤਿਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵੱਲ ਵੱਧ ਰਹੇ ਨੇ।
ਸਤਿਗੁਰ ਕੇ ਘਰ ਪਹੁੰਚੇ ਜਾਏ, ਇੱਕ ਬਾਰ ਪਰੇ ਅਰ ਰਾਏ।
ਛੇਤੀ ਹੀ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਘਰ ਦੇ ਵਿੱਚ ਪਹੁੰਚ ਗਏ ਨੇ। ਇੱਕੋ ਵਾਰੀ ਇਹਨਾਂ ਨੇ ਜ਼ੋਰ ਦੇ ਨਾਲ ਇਸ ਤਰ੍ਹਾਂ ਧਾਵਾ ਬੋਲਿਆ ਹੈ ਜਿਵੇਂ ਵੈਰੀ ਦੇ ਉੱਤੇ ਵਿਰੋਧੀ ਸੈਨਾ ਟੁੱਟ ਪੈਂਦੀ।
ਕੇਤਕ ਹੁਤੇ ਜੋ ਮਾਨਵ ਪਾਸ, ਕਿਆ ਹੈ ਕਰੇ ਆਵਾਸ।
ਜਿਹੜੇ ਥੋੜੇ ਬਹੁਤੇ ਸਤਿਗੁਰਾਂ ਦੇ ਸੇਵਕ ਲਾਗੇ ਖਲੋਤੇ ਸਨ ਜਦੋਂ ਇਕਦਮ ਜਾ ਕੇ ਉਹਨਾਂ ਨੂੰ ਪੈ ਗਏ, ਉਹ ਕਹਿੰਦੇ ਨੇ ਕਿਆ ਹੈ, ਕੀ ਗੱਲ ਹੈ, ਕੀ ਗੱਲ ਹੈ, ਇਸ ਤਰ੍ਹਾਂ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ।
ਮਾਰ ਮਾਰ ਕਰ ਆਣ ਪਰੇ ਹੈ, ਔਚਕ ਪੌਰ ਮਜਾਰ ਬਰੇ ਹੈ।
ਮਾਰ ਲੋ ਕਰਦੇ ਹੋਏ ਅੰਦਰ ਦਾਖਲ ਹੋ ਗਏ ਨੇ। ਅਚਾਨਕ ਹੀ ਦਰਵਾਜੇ ਦੇ ਵਿੱਚੋਂ ਉਹਨਾਂ ਮਨੁੱਖਾਂ ਨੂੰ ਧੱਕਾ ਦੇ ਕੇ ਪਰੇ ਕਰ ਦਿੱਤਾ ਜਿਹੜੇ ਬਾਹਰ ਖਲੋਤੇ ਸਨ।
ਹੱਥੋ ਹੱਥੀ ਗਹਿਲੀ ਨਸਕੇਈ, ਰੌਰ ਮਚਿਓ ਦੋਨੋਂ ਦਿਸ਼ ਤੇਈ।
ਹੱਥੋ ਹੱਥੀ ਕਈਆਂ ਨੂੰ ਫੜ ਲਿਆ ਗਿਆ ਹੈ ਤੇ ਬਹੁਤ ਸਾਰਾ ਦੋਵਾਂ ਪਾਸਿਓਂ ਰੌਲਾ ਪੈ ਗਿਆ।
ਸਮਖ ਪਏ ਕੇਤਕ ਤਬ ਹੇਰੇ, ਹੱਥੋ ਬੰਦੂਕ ਮਸੰਦ ਸੋ ਟੇਰੇ।
ਜਦੋਂ ਸਾਹਮਣੇ ਗਏ ਸਤਿਗੁਰੂ ਤੇਗ ਬਹਾਦਰ ਜੀ ਦੇ ਤੇ ਦੇਖਿਆ ਸਤਿਗੁਰਾਂ ਨੂੰ ਬੈਠਾ ਹੋਇਆ, ਉਸੇ ਵੇਲੇ ਮਸੰਦ ਕਹਿੰਦਾ ਹੱਥੋ ਬੰਦੂਕ, ਆਪਣੇ ਨਾਲ ਦੇ ਸਾਥੀ ਨੂੰ ਕਹਿੰਦਾ ਜਿਹਨੇ ਬੰਦੂਕ ਫੜੀ ਹੋਈ ਸੀ। ਮਸੰਦ ਸਿੰਹਾ ਕਹਿੰਦਾ ਬੰਦੂਕ ਦਾ ਵਾਰ ਕਰ।
ਤਤ ਸ਼ਿਨ ਤਿਸਨੇ ਤਾਕ ਚਲਾਈ, ਸਤਿਗੁਰ ਕੇ ਸਿਰ ਕੋ ਚਲ ਆਈ।
ਉਸੇ ਵੇਲੇ ਦਾਸ ਨੇ ਮਸੰਦ ਦੇ ਹੁਕਮ ਦੀ ਤਾਮੀਲ ਕੀਤੀ ਹੈ, ਤੱਕ ਕੇ ਨਿਸ਼ਾਨਾ ਸਤਿਗੁਰਾਂ ਦੇ ਮੱਥੇ ਦਾ, ਬੰਦੂਕ ਦੀ ਗੋਲੀ ਚਲਾ ਦਿੱਤੀ। ਸਤਿਗੁਰ ਕੇ ਸਿਰ ਕੋ ਚਲ ਆਈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਧੀ ਸਤਿਗੁਰਾਂ ਦੇ ਸਿਰ ਦੇ ਵੱਲ ਉਹ ਗੋਲੀ ਵਧੇ।
ਕਰ ਹੁੰਕਾਰ ਦੀਨ ਸੋ ਟਾਰੀ, ਮਸਤਕ ਚਾਟਤ ਗਿਰੀ ਅਗਾਰੀ।
ਉਸ ਵੇਲੇ ਸਤਿਗੁਰਾਂ ਨੇ ਆਪਣੇ ਸੀਸ ਨੂੰ ਜਰਾ ਕੁ ਝੁਕਾਇਆ ਤੇ ਉਹ ਜਿਹੜੀ ਗੋਲੀ ਸਿੱਧੀ ਮੱਥੇ ਦੇ ਵਿੱਚ ਵੱਜਣ ਦੇ ਵਾਸਤੇ ਆ ਰਹੀ ਸੀ ਉਹ ਟਲ ਗਈ।
ਮਸਤਕ ਚਾਟਤ ਗਿਰੀ ਅਗਾਰੀ,
ਸਤਿਗੁਰਾਂ ਦੇ ਮਸਤਕ ਨੂੰ ਚਟਕੇ ਭਾਵ ਕੇ ਉੱਪਰ ਖਹਿ ਕੇ ਉਹ ਅਗਾਂਹ ਡਿੱਗੀ।
ਕੁਛ ਕ ਚਰਮ ਗੁਲ ਕਾਨੇ ਫਾਰਾ, ਰੁਦਰ ਅਲਪ ਸਰਵਿਓ ਤਿਸ ਬਾਰਾ।
ਸਤਿਗੁਰਾਂ ਦੇ ਸੀਸ ਦੇ ਥੋੜੇ ਜੇ ਮਾਸ ਨੂੰ ਉਸ ਗੋਲੀ ਨੇ ਚੀਰ ਦਿੱਤਾ ਹੈ ਜਿਹਦੇ ਵਿਚੋਂ ਬਹੁਤਾ ਸਾਰਾ ਖੂਨ ਚੋਇਆ।
ਦੇਖ ਦਾਸ ਪੈਮਾਨ ਕਨੇਰੇ, ਹਾਹਾਕਾਰ ਕੀਨ ਬਹੁ ਤੇਰੇ।
ਜਦੋਂ ਦੇਖਿਆ ਦਾਸਾਂ ਨੇ ਉਸ ਵੇਲੇ ਬਹੁਤ ਹੀ ਜ਼ਿਆਦਾ ਸਤਿਗੁਰਾਂ ਦੇ ਦਾਸ ਡਰੇ ਨੇ ਤੇ ਬਹੁਤ ਹੀ ਜ਼ਿਆਦਾ ਉਹਨਾਂ ਨੇ ਹਾਹਾਕਾਰ ਮਚਾ ਦਿੱਤੇ।
ਕੇਤਕ ਤਰਜ ਕਰ ਦੂਰ ਹਟਾਏ, ਕੇਤਕ ਗਹਿ ਕਰ ਦਾਸ ਬਿਠਾਏ।
ਪਰ ਇਹਨਾਂ ਸਾਰਿਆਂ ਦੇ ਅੱਗੇ ਸਤਿਗੁਰਾਂ ਦੇ ਦਾਸਾਂ ਦਾ ਕੋਈ ਜ਼ੋਰ ਨਹੀਂ ਸੀ। ਇੱਕ ਤੇ ਉਹ ਗਿਣਤੀ ਦੇ ਵਿੱਚ ਥੋੜੇ ਸਨ, ਦੂਸਰਾ ਨਿਹੱਥੇ ਸਨ, ਇਹਨਾਂ ਦੇ ਕੋਲ ਹਥਿਆਰ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਰਜ ਤਰਜ ਕੇ ਭਾਵ ਕੇ ਤਾੜਨਾ ਕਰ ਕਰਕੇ ਬਹੁਤਿਆਂ ਸਾਰਿਆਂ ਦਾਸਾਂ ਨੂੰ ਉਹਨਾਂ ਨੇ ਦੂਰ ਕਰ ਦਿੱਤਾ ਤੇ ਕਈਆਂ ਨੂੰ ਫੜ ਕੇ ਬਿਠਾ ਲਿਆ।
ਸਭ ਦਿਨਾਰ ਜੋ ਧਰੀ ਅਗਾਰੀ, ਲਈ ਉਠਾਈ ਵਸਤੂ ਗਨ ਸਾਰੀ।
ਜਿੰਨੀਆਂ ਵੀ ਮੋਹਰਾਂ ਸੋਨੇ ਦੀਆਂ ਰੱਖੀਆਂ ਹੋਈਆਂ ਸਨ ਭੇਟਾ ਮੱਖਣ ਚਾਹਣੇ ਉਹ ਵੀ ਸਾਰੀਆਂ ਚੁੱਕ ਲਈਆਂ ਨੇ। ਹੋਰ ਵੀ ਸੰਗਤਾਂ ਨੇ ਜਿੰਨੀਆਂ ਭੇਟਾਵਾਂ ਰੱਖੀਆਂ ਸਨ ਉਹਨਾਂ ਸਾਰੀਆਂ ਨੂੰ ਚੁੱਕ ਲਿਆ।
ਕੇਤਕ ਕੋ ਕਰ ਤਲ ਤੇ ਮਾਰਾ, ਖੜਗ ਮੁਸ਼ਟ ਕੋ ਕੋਈ ਪ੍ਰਹਾਰਾ।
ਸਤਿਗੁਰਾਂ ਦੇ ਕਈ ਦਾਸਾਂ ਨੂੰ ਚਪੇੜਾਂ ਮਾਰੀਆਂ ਗਈਆਂ ਨੇ, ਕਈਆਂ ਨੂੰ ਲੱਤਾਂ ਤੇ ਮੁੱਕਿਆਂ ਦੇ ਨਾਲ ਮਾਰਿਆ ਗਿਆ ਹੈ। ਇਸ ਤੋਂ ਇਲਾਵਾ ਕਈਆਂ ਦਾਸਾਂ ਦੇ ਸਿਰਾਂ ਦੇ ਵਿੱਚ ਤਲਵਾਰਾਂ ਦੀਆਂ ਮੁੱਠਾਂ ਦਾ ਵਾਰ ਕੀਤਾ।
ਕੋ ਮੁਖ ਬੋਲੇ ਮਾਰੇ ਤਾਹੀ, ਕਰ ਤੇ ਆਪਣੋ ਬਲਗਰ ਬਾਹੀ।
ਜਿਹੜਾ ਵੀ ਬੋਲਦਾ ਹੈ ਉਹਨੂੰ ਮਾਰਦੇ ਨੇ। ਕਰ ਤੇ ਆਪਣੋ ਬਲਗਰ ਬਾਹੀ, ਹੰਕਾਰੇ ਹੋਏ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਨੇ ਨਿਹੱਥਿਆਂ ਦੇ ਉੱਤੇ।
ਵਸਤ ਸਦਨ ਕੀ ਪੂਰਬ ਜੇਈ, ਕਰ ਬਲ ਛੀਨ ਲੀਨ ਸਭ ਤੇਈ।
ਜਿੰਨੀਆਂ ਵੀ ਘਰ ਦੀਆਂ ਚੀਜ਼ਾਂ ਸਨ ਜਿਹੜੀਆਂ ਕਿ ਪਹਿਲਾਂ ਵੀ ਸਤਿਗੁਰਾਂ ਦੇ ਘਰ ਦੇ ਵਿੱਚ ਮੌਜੂਦ ਸਨ ਜਦੋਂ ਸੰਗਤਾਂ ਨੇ ਅਜੇ ਭੇਟਾ ਨਹੀਂ ਸੀ ਅਰਪਣ ਕੀਤੀ, ਉਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਆਪਣੇ ਤਾਕਤ ਦੇ ਜ਼ੋਰ ਦੇ ਨਾਲ ਖੋਹ ਲਿਆ ਗਿਆ।
ਵਸਤਰ ਉਪਾਇਨ ਕੋ ਜੇ ਆਏ, ਬੰਦੇ ਭਾਰ ਤੁਰਤੇ ਉਠਵਾਏ।
ਕੱਪੜੇ, ਇਸ ਤੋਂ ਇਲਾਵਾ ਮਾਇਆ, ਜੋ ਵੀ ਕੁਝ ਅਰਪਣ ਹੋਇਆ ਸੀ ਉਹਨਾਂ ਸਾਰਿਆਂ ਦੀਆਂ ਇਹਨਾਂ ਨੇ ਪੰਡਾਂ ਮੰਨ ਕੇ ਚੁੱਕ ਲਈਆਂ।
ਸੰਖ ਚਮਰ ਸਭ ਹਰੇ ਤਿੰਨੋ ਨੇ, ਪਾਪ ਕਰਮ ਕੋ ਕਰਿਓ ਜਿਨੋ ਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਮਨੁੱਖ ਪਾਪ ਕਰਮੀ ਨੇ, ਪਾਪ ਕਰਨ ਵਾਲੇ ਨੇ, ਉਹਨਾਂ ਨੇ ਸੰਖ ਤੇ ਚੌਰ ਆਦਿਕ ਚੀਜ਼ਾਂ ਨੂੰ ਵੀ ਚੁੱਕ ਲਏ।
ਤਵ ਦੁਰ ਮਤਾ ਕਹਿਤ ਮਸੰਦ, ਗੁਰਤਾ ਕੋ ਡਸਾਏ ਮਸ ਨੰਦ।
ਉਸ ਵੇਲੇ ਖੋਟੀ ਬੁੱਧ ਵਾਲਾ ਜਿਹੜਾ ਮਸੰਦ ਸ਼ੀਹਾਂ ਸੀ ਉਹ ਕਹਿਣ ਲੱਗਾ ਸਤਿਗੁਰਾਂ ਨੂੰ, ਕਹਿੰਦਾ ਗੁਰਤਾ ਕੋ ਡਸਾਏ ਮਸ ਨੰਦ, ਗੁਰਿਆਈ ਗੱਦੀ ਦਾ ਪਲੰਘ ਲਾ ਕੇ ਤੂੰ ਬਹਿਨਾ।
ਬੈਠ ਗਯੋ ਤੁਝ ਕਿਨੇ ਬਿਠਾਯੋ, ਤੀਰ ਮਲ ਤੇ ਨਹੀਂ ਡਰ ਪਾਯੋ।
ਸਤਿਗੁਰਾਂ ਨੂੰ ਉਹ ਮਸੰਦ ਕਹਿੰਦਾ ਕਿ ਗੁਰਗੱਦੀ ਦਾ ਸੰਘਾਸਨ ਡਾਹ ਕੇ ਤੂੰ ਬਹਿ ਗਿਆ, ਦੱਸ ਤੈਨੂੰ ਕਿੰਨੇ ਗੁਰਗੱਦੀ ਦੇ ਉੱਤੇ ਬਿਠਾਇਆ ਹੈ, ਧੀਰ ਮਲ ਤੋਂ ਤੂੰ ਰਤਾ ਵੀ ਨਹੀਂ ਡਰਿਆ।
ਬ੍ਰਿੰਦ ਮਸੰਦ ਨ ਤੁਝ ਟਿਗ ਆਏ, ਜਿਸ ਤੇ ਗੁਰਤਾ ਲੇਤ ਜਮਾਏ।
ਸ਼ੀਹਾਂ ਮਸੰਦ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ ਕਿ ਕੋਈ ਮਸੰਦ ਤੇਰੇ ਕੋਲ ਆਣ ਕੇ ਨਹੀਂ ਬੈਠਿਆ, ਇਸ ਕਰਕੇ ਕਿਸੇ ਮਸੰਦ ਦੇ ਨਾਲ ਤੇਰਾ ਕੋਈ ਮਿਲਾਪ ਨਹੀਂ ਹੈ, ਜਿਸ ਤੇ ਗੁਰਤਾ ਲੇਤ ਜਮਾਏ। ਭਾਵ ਕੇ ਮਸੰਦ ਤੇਰੇ ਕੋਲ ਨਹੀਂ ਆਉਂਦੇ ਕਿ ਜਿਨ੍ਹਾਂ ਦੇ ਜ਼ੋਰ ਕਰਕੇ ਤੂੰ ਆਪਣੀ ਗੁਰਿਆਈ ਨੂੰ ਜਮਾ ਲਏਗਾ।
ਬੋਲਣ ਮਿਲਣੇ ਕੀ ਸੁਧ ਨਾਹੀ, ਬਣਨ ਗੁਰੂ ਕਿਮ ਚਹਿ ਚਿਤ ਮਾਹੀ।
ਕਹਿੰਦਾ ਤੈਨੂੰ ਬੋਲਣ ਦੀ ਅਕਲ ਨਹੀਂ, ਤੈਨੂੰ ਕਿਸੇ ਦੇ ਨਾਲ ਮਿਲਾਪ ਦੀ ਰਤਾ ਵੀ ਸੋਝੀ ਨੇ, ਤੇ ਗੁਰੂ ਬਣਨਾ ਤੇਰਾ ਚਿੱਤ ਕਿਵੇਂ ਮੰਨ ਗਿਆ।
ਲੋਭ ਦਰਬ ਕੋ ਧਾਰ ਕਨੇਰਾ, ਮੱਖਣ ਮਿਲਿਓ ਧਨਾੜ ਬਡੇਰਾ।
ਕਹਿੰਦਾ ਤੇਰਾ ਮਨ ਲੋਭ ਦੀ ਲਹਿਰ ਦੇ ਵਿੱਚ ਰੁੜ ਗਿਆ, ਮੱਖਣ ਸ਼ਾਹ ਧਨਾੜ ਤੇਰੇ ਨਾਲ ਜਦੋਂ ਮਿਲ ਗਿਆ।
ਨਿਜ ਕਰ ਮੈਂ ਥਿਤ ਮੰਤਰ ਪਕਾਵਾ, ਗੁਰੂ ਗੁਰੂ ਕਹਿ ਰੌਰ ਮਚਾਵਾ।
ਮੱਖਣ ਸ਼ਾਹ ਨੂੰ ਆਪਣੇ ਘਰ ਦੇ ਵਿੱਚ ਸੱਦ ਕੇ ਉਹਦੇ ਨਾਲ ਮੰਤਰ ਪਕਾ ਲਿਆ, ਸਲਾਹ ਕਰ ਲਈ, ਤੇ ਫੇਰ ਉਸ ਮੱਖਣ ਸ਼ਾਹ ਨੇ ਗੁਰੂ ਗੁਰੂ ਕਰਕੇ ਪਿੰਡ ਦੇ ਵਿੱਚ ਰੌਲਾ ਪਾ ਦਿੱਤਾ।
ਗੁਰ ਹਿਤ ਹੁਤੀ ਉਪਾਇਨ ਜੋਏ, ਕਪਟ ਤਾਰ ਕਰ ਲੀਨੀ ਸੋਏ।
ਸ਼ੀਹਾਂ ਮਸੰਦ ਕਹਿੰਦਾ ਹੈ ਕਿ ਗੁਰੂ ਦੇ ਹਿੱਤ ਦੇ ਵਾਸਤੇ ਜਿੰਨੀਆਂ ਵੀ ਭੇਟਾਵਾਂ ਆਈਆਂ ਸਨ ਉਹਨਾਂ ਨੂੰ ਕਪਟ ਤਾਰ ਕਰਕੇ ਤੂੰ ਆਪਣੇ ਅਧਿਕਾਰ ਦੇ ਵਿੱਚ ਕਰ ਲਿਆ।
ਤੁਮ ਸਮੀਪ ਸੋ ਕਿਮ ਰਹਿ ਸਕ ਹੈ, ਜਿਮ ਮ੍ਰਿਗਲੇ ਜੇ ਕੇਹਰ ਤੱਕ ਹੈ।
ਸ਼ੀਹਾਂ ਮਸੰਦ ਸਤਿਗੁਰਾਂ ਨੂੰ ਕਹਿੰਦਾ ਕਿ ਭੇਟਾਵਾਂ ਤੇ ਭਾਵੇਂ ਤੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਈਆਂ ਨੇ, ਪਰ ਕਿਸੇ ਵੀ ਤਰੀਕੇ ਦੇ ਨਾਲ ਇਹ ਭੇਟਾਵਾਂ ਤੇਰੇ ਕੋਲ ਰਹਿ ਨਹੀਂ ਸਕਦੀਆਂ। ਪ੍ਰਮਾਣ ਦਿੱਤਾ ਮਸੰਦ ਨੇ, ਕਹਿੰਦਾ ਜਿਮ ਮ੍ਰਿਗਲੇ ਜਿਹ ਕੇਹਰ ਤੱਕ ਹੈ। ਭਾਵ ਕਿ 13 ਚੀਜ਼ਾਂ ਲੈਣਾ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਸ਼ੇਰ ਦੇ ਵੇਖਦਿਆਂ ਵੇਖਦਿਆਂ ਸ਼ੇਰ ਦੀ ਕੋਈ ਚੀਜ਼ ਨੂੰ ਹਰਨ ਮਲ ਬੈਠੇ। ਇਹ ਕਿਸ ਤਰ੍ਹਾਂ ਹੋ ਸਕਦਾ ਕਿ ਸ਼ੇਰ ਤਾਕ ਦੇ ਵਿੱਚ ਬੈਠਾ ਹੋਵੇ ਤੇ ਉਹਦੀ ਚੀਜ਼ ਨੂੰ ਉਹਦੇ ਸ਼ਿਕਾਰ ਨੂੰ ਕੋਈ ਹਿਰਨ ਲੈ ਕੇ ਦੌੜ ਜਾਵੇ? ਇਸ ਤਰ੍ਹਾਂ ਕਦੇ ਹੋ ਨਹੀਂ ਸਕਦਾ। ਅਸੀਂ ਇਹ ਚੀਜ਼ਾਂ ਤੇਰੇ ਕੋਲ ਰਹਿਣ ਨਹੀਂ ਦਿਆਂਗੇ। ਮਹਾ ਗਰੀਬ ਦੀਨਤਾ ਸਾਥ ਕਿਵ ਸੋ ਬਣੇ ਸਿੱਖਣ ਕੋ ਨਾਥ। ਕਹਿੰਦਾ ਹੈ ਜਿਹੜਾ ਮਨੁੱਖ ਬੜਾ ਗਰੀਬ ਹੈ ਤੇ ਜਿਹੜਾ ਬੜਾ ਆਜਿਜ ਤੇ ਦੀਨ ਹੈ ਉਹ ਸਿੱਖਾਂ ਦਾ ਨਾਥ ਸਿੱਖਾਂ ਦਾ ਮਾਲਕ ਕਿਵੇਂ ਬਣ ਸਕਦਾ? ਕਹਿਣ ਤੋਂ ਭਾਵ ਹੈ ਤੂੰ ਗਰੀਬਣਾ ਹੈ, ਕਮਜ਼ੋਰ ਹੈ, ਮਾੜਾ ਹੈ, ਤੇਰੇ ਕੋਲ ਕੋਈ ਵੀ ਸਮਰੱਥਾ ਨਹੀਂ ਹੈ, ਇਸ ਕਰਕੇ ਸੰਗਤਾਂ ਦਾ ਤੂੰ ਵਾਲੀ ਕਿਵੇਂ ਬਣ ਸਕਦਾ? ਤੁਜ ਤੇ ਛੀਨ ਹੋਇ ਜਬ ਐਸੇ ਪੁਣ ਤ੍ਰਸਤ ਲੈ ਕੋਈ ਨਾ ਕੈਸੇ। ਕਹਿੰਦਾ ਕਿ ਜਦੋਂ ਤੇਰੇ ਤੋਂ ਹੁਣ ਸਾਰੀਆਂ ਚੀਜ਼ਾਂ ਖੋ ਲਈਆਂ ਗਈਆਂ ਨੇ ਇਸ ਤੋਂ ਬਾਅਦ ਤੂੰ ਵੀ ਡਰੇਗਾ ਤੇ ਤੈਨੂੰ ਮੱਥਾ ਟੇਕਣ ਵਾਲੇ ਵੀ ਬੜੇ ਡਰਨਗੇ। ਗੁਰ ਤਾਂ ਧੀਰ ਮਲ ਕੀ ਹੋਏ ਕਥਨ ਪੁਜਾਵੇ ਆਣ ਜੇ ਕੋਏ। ਸ਼ੀਹਾਂ ਮਸੰਦ ਕਹਿੰਦਾ ਕਿ ਜਿਹੜੀ ਗੁਰਿਆਈ ਹੈ ਉਹ ਤੇ ਗੁਰੂ ਧੀਰ ਮਲ ਦੀ ਹੀ ਪੱਕੇ ਤੌਰ ਦੇ ਉੱਤੇ ਰਵੇਗੀ। ਕਥਨ ਪੁਜਾਵੇ ਆਣ ਜੇ ਕੋਏ, ਕੋਈ ਆਣ ਕੇ ਤੇਰੀ ਕਿਵੇਂ ਪੂਜਾ ਕਰ ਸਕੇਗਾ? ਕ੍ਰਿਤ ਅਣ ਜਾਣ ਪਣੇਮ ਕੀ ਆਇਤੀ ਜਾਂ ਤੇ ਭਈ ਸ਼ਾਸਨਾ ਤੇਤੀ। ਸਤਿਗੁਰਾਂ ਨੂੰ ਕਹਿੰਦਾ ਕਿ ਜਿਹੜਾ ਤੂੰ ਕੰਮ ਕੀਤਾ ਹੈ ਇਹ ਅਣਜਾਣ ਪੁਣੇ ਦਾ ਕੰਮ ਕੀਤਾ ਹੈ, ਇਸ ਕਰਕੇ ਤੈਨੂੰ ਇਹ ਸਜ਼ਾ ਦਿੱਤੀ ਗਈ। ਬਹੁਰ ਕਰੋ ਜੇ ਟਰੋ ਨਟਾਰੇ ਹਾਣ ਪ੍ਰਾਣ ਹੋਏ ਜਾਏ ਤੁਮਾਰੇ। ਸ਼ੀਹਾਂ ਮਸੰਦ ਸਤਿਗੁਰਾਂ ਨੂੰ ਕਹਿੰਦਾ ਕਿ ਇਰਾਦਾ ਤੇ ਤੈਨੂੰ ਮਾਰਨ ਦਾ ਸੀ ਪਰ ਤੇਰੀ ਚੰਗੀ ਕਿਸਮਤ ਨਿਕਲੀ ਹੈ ਕਿ ਤੂੰ ਥੱਲੇ ਨੂੰ ਆਪਣਾ ਮੂੰਹ ਕਰ ਦਿੱਤਾ ਤੇ ਗੋਲੀ ਮੱਥੇ ਦੇ ਵਿੱਚ ਨਹੀਂ ਖੂਬੀ, ਉਹ ਤੇਰੇ ਸਿਰ ਨੂੰ ਚੱਟ ਕੇ ਅੱਗੇ ਲੰਘ ਗਈ ਹੈ, ਪਰ ਤੇਰੀ ਕਿਸਮਤ ਚੰਗੀ ਸੀ ਇਸ ਕਰਕੇ ਤੂੰ ਬਚ ਗਿਆ। ਪਰ ਕਹਿੰਦਾ ਬਹੁਰ ਕਰੋ ਜੇ ਟਰੋ ਨਾ ਟਾਰੇ, ਪਰ ਜੇ ਫੇਰ ਇਸ ਤਰ੍ਹਾਂ ਕੀਤਾ, ਗੁਰਿਆਈ ਲਾ ਕੇ ਬੈਠਾ, ਸੰਗਤਾਂ ਤੋਂ ਮੱਥਾ ਟਿਕਵਾਇਆ ਤੇ ਫੇਰ ਅਸੀਂ ਕਿਸੇ ਦੇ ਟਾਲਿਆਂ ਵੀ ਨਹੀਂ ਟਲਾਂਗੇ। ਹਾਣ ਪ੍ਰਾਣ ਹੋਏ ਜਾਏ ਤੁਮਾਰੇ, ਅਗਲੀ ਵਾਰ ਜਦੋਂ ਅਸੀਂ ਵਾਰ ਕਰਾਂਗੇ ਤੇ ਫਿਰ ਤੂੰ ਬਚੇਗਾ ਨੀ, ਤੇਰੇ ਪ੍ਰਾਣ ਨਿਕਲ ਜਾਣਗੇ।
ਅਬ ਕੈ ਜੀਵਤ ਜਗ ਮੇ ਰਹਿਓ ਹਿਤ ਕੋ ਬਾਕ ਲਖੋ ਮੈਂ ਕਹਿਓ।
ਮਸੰਦ ਕਹਿੰਦਾ ਕਿ ਐਸ ਵਾਰੀ ਅਸੀਂ ਤੈਨੂੰ ਜਿਉਂਦਾ ਦੁਨੀਆਂ ਦੇ ਉੱਤੇ ਛੱਡਦੇ ਹਾਂ। ਬੰਦੂਕਾਂ ਸਾਡੇ ਕੋਲ ਬੜੀਆਂ ਨੇ, ਬੰਦੇ ਵੀ ਬੜੇ ਨੇ, ਗੋਲੀਆਂ ਬਹੁਤੀਆਂ ਵੀ ਤੈਨੂੰ ਮਾਰ ਕੇ ਮਾਰ ਸਕਦੇ ਹਾਂ, ਐਸ ਵਾਰੀ ਤੈਨੂੰ ਮਾਫ ਕਰਦੇ ਹਾਂ। ਹਿਤ ਕੋ ਬਾਕ ਲਖੋ, ਸ਼ੀਹਾਂ ਮਸੰਦ ਸਤਿਗੁਰਾਂ ਨੂੰ ਕਹਿੰਦਾ ਕਿ ਮੈਂ ਤੇਰੇ ਹਿੱਤ ਦੀ ਭਲਾਈ ਦੀ ਗੱਲ ਤੈਨੂੰ ਕਹਿ ਰਿਹਾ ਹਾਂ, ਫੇਰ ਇਸ ਤਰ੍ਹਾਂ ਕਦੇ ਨਾ ਕਰੇ।
ਸ੍ਰੀ ਗੁਰ ਤੇਗ ਬਹਾਦਰ ਮਾਤਾ ਨਾਮ ਨਾਨਕੀ ਜਗ ਬਖੇ ਆਤਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਮਾਤਾ ਸੀ ਜਿਹਦਾ ਨਾਮ ਸੀ ਨਾਨਕੀ,
ਸੁਣ ਮਸੰਦ ਤੇ ਕ੍ਰੋਧ ਵਧਾਵਾ ਤਰਜਤ ਅਦਕ ਕਹਿਤ ਗੁਰ ਦਾਵਾ।
ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਸਤਿਗੁਰਾਂ ਨੂੰ ਆਖੀਆਂ ਤੇ ਮਾਤਾ ਜੀ ਨੇ ਬਹੁਤ ਜ਼ਿਆਦਾ ਗੁੱਸਾ ਮਨਾਇਆ ਤੇ ਮਸੰਦ ਨੂੰ ਉਸ ਵੇਲੇ ਤਾੜਨਾ ਕਰਕੇ ਉਹ ਕਹਿੰਦੇ ਨੇ,
ਮਾਮ ਸੁਤ ਕੋ ਗੁਰ ਪਿਤਾ ਪਿਤਾ ਮੈਂ ਲੇਤ ਉਪਾਇਨ ਚਹੁ ਦਿਸ ਧਾਮੈ।
ਮਾਤਾ ਨਾਨਕੀ ਜੀ ਛੇਹੇ ਮਸੰਦ ਨੂੰ ਕਹਿੰਦੇ ਨੇ ਕਿ ਮੇਰਾ ਪੁੱਤਰ ਵੀ ਗੁਰੂ ਹੈ, ਇਸ ਤੋਂ ਇਲਾਵਾ ਇਹਦੇ ਵੱਡੇ ਜਿਹੜੇ ਹੋਏ ਨੇ ਉਹ ਵੀ ਗੁਰੂ ਨੇ, ਹਮੇਸ਼ਾ ਸੰਗਤਾਂ ਤੋਂ ਭੇਟਾਂ ਅਰਪਣ ਹੁੰਦੀਆਂ ਰਹੀ।
ਕੌਣ ਹੋਏ ਤੁਮ ਹਮੈ ਹਟਾਵੋ ਬਿਨਾ ਕਾਜ ਨਿਜ ਬੈਰ ਲਗਾਵੋ।
ਮਾਤਾ ਨਾਨਕੀ ਜੀ ਕਹਿੰਦੇ ਨੇ ਤੂੰ ਕੌਣ ਹੁੰਨਾ ਹੈ ਇਹਨਾਂ ਨੂੰ ਪੂਜਾ ਤੋਂ ਹਟਾਉਣ ਵਾਲਾ? ਇਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਨੇ। ਬਿਨਾ ਕਾਜ ਨਿਜ ਬੈਰ ਲਗਾਵੋ, ਬਗੈਰ ਕਿਸੇ ਕੰਮ ਤੋਂ ਤੂੰ ਵੈਰ ਵਧਾ ਰਹੇ।
ਨਿਜ ਨਿਜ ਘਰ ਕੇ ਸਕਲ ਵਿਸ਼ੇਸ਼ ਕੌਣ ਹਟਾਵੇ ਗੋ ਕਰ ਦੁਸ਼।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਸਾਰੇ ਦੇ ਸਾਰੇ
ਜਿੰਨੇ ਵੀ ਸੋਢੀ ਨੇ ਉਹ ਆਪੋ ਆਪਣੇ ਘਰ ਦੇ ਵਿੱਚ ਵਿਸ਼ੇਸ਼ ਬਣੇ ਹੋਏ ਨੇ। ਕੌਣ ਹਟਾਵੇ ਗੋ ਕਰ ਦਵੈਸ਼, ਕਿਹੜਾ ਦਵੈਸ਼ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਹਟਾ ਸਕਦਾ। ਮਾਤਾ ਜੀ ਕਹਿੰਦੇ ਨੇ ਕਿ ਜੇਕਰ ਬਾਹਰ 22 ਮੰਜੀਆਂ ਲੱਗ ਸਕਦੀਆਂ ਨੇ ਤੇ ਤੇਵੀਂ ਕਿਉਂ ਨਹੀਂ ਲੱਗ ਸਕਦੀ।
ਤੀਰ ਮਾਲ ਕੇ ਧਾਮ ਨਾ ਗਏ, ਤਿਸ ਕੇ ਗ੍ਰਾਮ ਪ੍ਰਵੇਸ਼ ਨਾ ਪਏ।
ਕਿਉਂਕਿ ਬਾਰ ਬਾਰ ਸ਼ੀਹਾਂ ਮਸੰਦ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਗੁਰਿਆਈ ਧੀਰ ਮਲ ਦੀ ਹੈ। ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜੇਕਰ ਧੀਰ ਮਲ ਨੂੰ ਗੁਰਿਆਈ ਮਿਲੀ ਹੈ ਤੇ ਸੰਗਤਾਂ ਉਹਦੇ ਘਰ ਦੇ ਵਿੱਚ ਕਿਉਂ ਨਹੀਂ ਗਈਆਂ, ਉਹਦੇ ਪਿੰਡ ਦੇ ਵਿੱਚ ਪ੍ਰਵੇਸ਼ ਹੀ ਕਿਉਂ ਨਹੀਂ ਕੀਤਾ।
ਸੋ ਕਰਤਾਰ ਪੁਰੇ ਤੇ ਆਇਓ, ਬੀਚ ਬਕਾਲੇ ਦੰਬ ਕਮਾਇਓ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਧੀਰਮਲ ਤੇ ਕਰਤਾਰਪੁਰ ਦੇ ਵਿੱਚ ਰਹਿੰਦਾ ਸੀ। ਜਦੋਂ ਸਤਿਗੁਰੂ ਹਰਿਕ੍ਰਿਸ਼ਨ ਜੀ ਨੇ ਬਾਬੇ ਬਕਾਲੇ ਦਾ ਬਚਨ ਆਖਿਆ ਤੇ ਫਿਰ ਕਰਤਾਰਪੁਰ ਦੇ ਵਿੱਚ ਸੰਗਤਾਂ ਕਿਉਂ ਨਹੀਂ ਪੂਜਣ ਦੇ ਵਾਸਤੇ ਗਈਆਂ ਇਸ ਧੀਰਮਲ ਨੂੰ, ਜੇ ਗੁਰਿਆਈ ਇਹਨੂੰ ਮਿਲੀ ਹੁੰਦੀ। ਮਾਤਾ ਜੀ ਕਹਿੰਦੇ ਨੇ ਬੀਚ ਬਕਾਲੇ ਦੰਬ ਕਮਾਇਓ, ਕਰਤਾਰਪੁਰ ਨਗਰੀ ਨੂੰ ਛੱਡ ਕੇ ਤੇ ਇਹਨੇ ਆਣ ਕੇ ਇਸ ਬਕਾਲੇ ਪਿੰਡ ਦੇ ਵਿੱਚ ਪਖੰਡ ਰਚਿਆ।
ਜੇ ਗੁਰ ਤਾਂ ਤਿਸ ਕੇ ਟਿਗ ਆਈ, ਕਿਉਂ ਨਿਜ ਗ੍ਰਾਮ ਨ ਬਿਖੈ ਪੁਜਾਈ।
ਮਾਤਾ ਨਾਨਕੀ ਜੀ ਮਸੰਦ ਨੂੰ ਕਹਿੰਦੇ ਨੇ ਕਿ ਜੇਕਰ ਗੁਰਿਆਈ ਧੀਰ ਮਲ ਦੇ ਕੋਲ ਹੀ ਆਈ ਹੈ ਤੇ ਇੱਥੇ ਕਿਉਂ ਆਇਆ ਹੈ, ਆਪਣੇ ਪਿੰਡ ਕਰਤਾਰਪੁਰ ਦੇ ਵਿੱਚ ਬਹਿ ਕੇ ਕਿਉਂ ਆਪਣੀ ਪੂਜਾ ਨਹੀਂ ਕਰਾਉਂਦਾ।
ਲੋਭ ਅਗਣ ਤੇ ਤੁਜੈ ਜਰਾਵਾ, ਤੀਰ ਮਲ ਕਰ ਲਾਗਸ ਦਾਵਾ।
ਮਾਤਾ ਨਾਨਕੀ ਜੀ ਛੇਹੇ ਮਸੰਦ ਨੂੰ ਕਹਿੰਦੇ ਨੇ ਕਿ ਲੋਭ ਦੀ ਅੱਗ ਨੇ ਤੇਰੇ ਹਿਰਦੇ ਨੂੰ ਮਸੰਦਾ ਸਾੜਿਆ ਹੋਇਆ ਤੇ ਜਿਹੜਾ ਤੇਰਾ ਗੁਰੂ ਧੀਰ ਮਲ ਬਣਿਆ ਬੈਠਾ ਹੈ ਨਾ, ਉਹ ਇਸ ਤਰ੍ਹਾਂ ਸੜੇਗਾ ਜਿਵੇਂ ਦਾਵਾ ਅਗਨੀ ਸਾੜਦੀ ਹੈ। ਜਿਹੜੀ ਜੰਗਲ ਦੇ ਵਿੱਚ ਅੱਗ ਲੱਗਦੀ ਹੈ ਉਹਨੂੰ ਆਖਿਆ ਜਾਂਦਾ ਦਾਵਾ ਅਗਨੀ। ਕਹਿੰਦੀ ਹੈ ਮਾਤਾ ਕਿ ਧੀਰ ਮਲ ਇਸ ਤਰ੍ਹਾਂ ਸੜੇਗਾ ਜਿਵੇਂ ਜੰਗਲ ਸੜ ਜਾਂਦਾ ਹੈ ਦਾਵਾ ਅੱਗ ਦੇ ਨਾਲ।
ਜਹ ਕਹਿ ਫਿਰੋ ਹੇਤ ਤਨ ਚਾਹਨ, ਨਿਜ ਗੰਭੀਰਤਾ ਕੋ ਕਰ ਦਾਹਨ।
ਮਾਤਾ ਨਾਨਕੀ ਜੀ ਕਹਿੰਦੇ ਨੇ ਕਿ ਜਿੱਥੇ ਕਿੱਥੇ ਤੁਸੀਂ ਧਨ ਨੂੰ ਚਾਹਣ ਵਾਸਤੇ ਫਿਰਦੇ ਹੋ, ਨਿਜ ਗੰਭੀਰਤਾ ਕੋ ਕਰ ਦਾਹਨ, ਜਿਹੜੀ ਗੰਭੀਰਤਾ ਹੈ ਜਿਹੜੀ ਸਹਿਜਤਾ ਹੈ ਉਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਸਾੜ ਰਹੇ ਹੋ।
ਹਮ ਬੈਠੇ ਨਿਜ ਸਦਨ ਮਜਾਰਾ, ਤੂਸ਼ਣ ਧਾਰੇ ਕਰ ਗੁਜ਼ਾਰਾ।
ਮਾਤਾ ਜੀ ਕਹਿੰਦੇ ਨੇ ਅਸੀਂ ਤੇ ਆਰਾਮ ਦੇ ਨਾਲ ਆਪਣੇ ਘਰ ਬੈਠੇ ਹੋਏ ਆ, ਚੁੱਪ ਨੂੰ ਤਾਰਨ ਕਰਕੇ ਅਸੀਂ ਜ਼ਿੰਦਗੀ ਦੇ ਦਿਨਾਂ ਨੂੰ ਲੰਘਾ ਰਹੇ।
ਜੇ ਸਿੱਖ ਆਵੇ ਦੇਹ ਉਪਾਇਨ, ਤੁਮ ਕਿਉਂ ਆਵੋ ਹਮਰੇ ਆਇਨ।
ਮਾਤਾ ਜੀ ਕਹਿੰਦੇ ਨੇ ਕਿ ਜੇਕਰ ਕੋਈ ਸਿੱਖ ਆ ਜਾਂਦਾ ਹੈ ਉਹ ਭੇਟਾ ਅਰਪਣ ਕਰ ਦਿੰਦਾ ਹੈ ਤੇ ਇਹਦੇ ਨਾਲ ਤੁਹਾਡਾ ਕੀ ਘਟਦਾ ਹੈ, ਅਸੀਂ ਤੇ ਤੁਹਾਡੇ ਕੋਲ ਕਦੇ ਨਹੀਂ ਆਏ ਪਰ ਤੁਸੀਂ ਸਾਡੇ ਘਰ ਇਸ ਤਰ੍ਹਾਂ ਕਿਉਂ ਜ਼ਬਰਦਸਤੀ ਵੜੇ।
ਹਮ ਤੁਮਰੇ ਟਿਗ ਜਾਏ ਨਾ ਕਬੈ, ਦਰਬ ਚੜਾਏ ਸਿੱਖ ਜੇ ਸਬੈ।
ਮਾਤਾ ਜੀ ਕਹਿੰਦੇ ਨੇ ਦੇਖੋ ਕਿੰਨਾ ਚਿਰ ਲੰਘ ਗਿਆ ਹੈ, ਅਸੀਂ ਤੁਹਾਡੇ ਘਰ ਕਦੇ ਵੀ ਨਹੀਂ ਆਏ, ਤੁਹਾਨੂੰ ਕਦੇ ਵੀ ਕੁਝ ਨਹੀਂ ਆਖਿਆ, ਸਿੱਖ ਅਣਜਾਣ ਪੁਣੇ ਦੇ ਵਿੱਚ ਭਾਵੇਂ ਤੁਹਾਨੂੰ ਕਿੰਨਾ ਮੰਨਦੇ ਰਹੇ।
ਅਬ ਜਬਰੀ ਕਰ ਆਣ ਪਰੇ ਹੋ, ਜਿਉਂ ਬਿਖ ਪੀ ਕਰ ਆਪ ਮਰੇ ਹੋ।
ਪਰ ਮਾਤਾ ਜੀ ਕਹਿੰਦੇ ਨੇ ਕਿ ਹੁਣ ਤੁਸੀਂ ਜ਼ਬਰਦਸਤੀ ਸਾਡੇ ਘਰ ਦੇ ਵਿੱਚ ਆਣ ਵੜੇ ਹੋ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜਾ ਤੁਸੀਂ ਕੰਮ ਕੀਤਾ ਹੈ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਕਿ ਜਿਵੇਂ ਜ਼ਹਿਰ ਪੀ ਲਿਆ ਹੋਵੇ।
ਬੁਰਾ ਹੋਣ ਤੁਮ ਰੋਟ ਗਿਆ ਵਾ, ਜਿਸ ਤੇ ਐਸੋ ਗਰਬ ਜਨਾਵਾ।
ਮਾਤਾ ਜੀ ਕਹਿੰਦੇ ਨੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਬੁਰੇ ਦਿਨ ਹੁਣ ਸ਼ੁਰੂ ਹੋਣ ਵਾਲੇ ਨੇ, ਜਿਸ ਕਰਕੇ ਤੁਸੀਂ ਇੰਨਾ ਜ਼ਿਆਦਾ ਹੰਕਾਰ ਨੂੰ ਧਾਰਨ ਕੀਤਾ।
ਮਾਤਾ ਜੀ ਕਹਿੰਦੇ ਨੇ ਨਿਮਰ ਪੌਰ ਗੁਰ ਘਰ ਕੋ ਜਾਣ, ਉੱਚੇ ਕੋ ਟਹਿ ਜਾਏ ਗੁਮਾਨ।
ਮਾਤਾ ਜੀ ਕਹਿੰਦੇ ਨੇ ਕਿ ਗੁਰੂ ਦਾ ਜਿਹੜਾ ਘਰ ਹੁੰਦਾ ਹੈ ਉਹ ਹਮੇਸ਼ਾ ਨਿਰਮਾਣਤਾ ਦਾ ਪੁੰਜ ਹੁੰਦਾ ਹੈ, ਗੁਰੂ ਦਾ ਘਰ ਨਿਰਮਾਣਤਾ ਦੇ ਵਿੱਚ ਨੀਵਾਂ ਹੁੰਦਾ ਹੈ। ਉੱਚੇ ਕੋ ਟਹਿ ਜਾਏ ਗੁਮਾਨ, ਪਰ ਜਿਹੜੇ ਗੁਮਾਨ ਦੇ ਵੱਡੇ ਵੱਡੇ ਗੁੰਬਦ ਬਣਾਏ ਹੋਏ ਨੇ ਉਹਨਾਂ ਦਾ ਗੁਮਾਨ ਇੱਕ ਦਿਨ ਟੁੱਟ ਜਾਂਦਾ ਹੈ। درب ہزار نہیں کر ماہی تو نہ دتیے دیکھ سکاہی. ماتا جی کہندے نے کہ سارے دا سارا جڑا تنوار ہے بہت سارا ہزاراں دی گنتی دے وچ او تواڈے سارے سوڈیاں دے کول ہے تو نہ دتی او دیکھ سکاہی پر تاں وی تسی تھوڑے تانوں وی کسے دوسرے دے کول دیکھ نہیں سکدے.
سری بابا نانک جگتےش پھل دے تم کو کشٹ بشیش.
ماتا نانکی جی کہندے نے شیہ مسندنو کہ مسندا یاد رکھیں سدگرو نانک دے سچے پاتشاہ جی جڑے کہ دنیا دے مالک نے او تانوں اس کیتی دا پھل بہت ہی زیادہ دکھاں والا دین گے.
جے کر موہ پتر کے پال گلکاں لگت مرت تت کال.
ماتا نانکی جی کہندے نے کہ جے کر میرے پتر دے متھے دے وچکار گولی لگ جاندی تے گولی دے نال اے مر جاندا تے پھر کی بندا.
تب کو ہووت حال تمہارو کیا ککرم مہا ہتھیارو.
ہے ہتھیارو ہے مند کرمیو جے کر ایسا ہو جاندا تے پھر تہاڈا گرو نانک کی حال کردا ایدا تانوں اندازہ تک نہیں.
اتیادک کہ بارن باری مات نانکی دکھت پکاری.
گرنتھاکار پائی سنتوک سنگھ جی لکھ دینے کہ بارن بار ماتا نانکی جی نے بہت ساریاں ایسیاں گلاں کیتیاں تے بہت حال پکار کیتی.
پال پتر کو پہنچن کریو نیر بلوچن تے بہو ٹریو.
اس تو بعد ماتا نانکی جی نے اپنے پتر پاو کے سدگرو تیگ بہادر سچے پاتشاہ جی دے سیس نو پونجیا ہے نیر بلوچن تے بہو ٹریو پر ماتا نانکی جی دے اکھاں دے وچوں بہو سارے ہنجو کرے.
نیو جنم نج ست کو جانا تپ تیرے دا دکھ پائے مہانا.
اپنے پتر دا پاو کے سدگران دا جڑا نواں جنم سی اس نے ہی ماتا نے جانیا کیونکہ متھے دے وچ گولی لگنی سی تے ماڑا کم ہونا سی پر اچانک ایسا ہویا کہ اوپر دی چٹ کے سیس نو گولی لنگ گئی ہے نقصان زیادہ نہیں پہنچایا. اس کر کے ماتا جی وچار دے نے کہ گرو نانک نے سہایتا کیتی ہے کہ میرے پتر دے پران بچے نے. تب تردا دکھ پائے مہانا پر ہردا بہت تپدا ہے بڑے دکھی نے.
سری گور تیگ بہادر کہیو تن میں یہ کو کرم ہی لہیو.
اس ویلے سدگرو تیگ بہادر سچے پاتشاہ جی نے بچن کیتا کہندے نے ماتا جی تن میں یہ کو کرم ہی لہیو. ماتا جی جڑا تن ہوندا ہے جڑا پدارت ہوندا ہے او دا ایسا ہی کو کرم ہوندا ہے ماڑا پھل ہوندا ہے.
یا تے جننی دیو جان تین کر پر ہے کشٹ مہان.
سدگرو جی کہندے نے اس کر کے ماتا جی جان دیو جو ہو گیا سو ہو گیا تین کر پر ہے کشٹ مہان. انہاں نے جنہاں نے ساڈے نال ماڑا کیتا ہے انہاں دے گھر دے وچ وی ضرور دکھ پیدا ہوے گا.
تن کے تیاگن ہی سکھ ہوئے لین ہار لہ سنکٹ سوئے.
سدگرو تیگ بہادر جی کہندے نے ماتا جی تن نو چھڈ دین دے وچ ہی سکھ ہوندا ہے جیڑا تن نو چھڈ دیندا ہے وہ سکھ لے لیندا ہے پر جیڑا تن نو گرہن کر لیندا ہے اونوں سنکٹ تے سہنا ہی پیندا ہے.
ایم تیرج سو بیٹھے رہے جننی کو برجن ہت کہے.
اس طریقے دے نال تیری نو تارن کر کے سدگرو تیگ بہادر سچے پاتشاہ جی بیٹھے رہے تے ماتا جی نو سدگران نے ورجیا کہ جو بھی کچھ تسی کہہ دیتا ہے وہ ٹھیک کہہ دیتا ہے ہن تسی چپ کر جو کچھ نہ بولو.
سو مساند کاریو جکنیرا وست سرب لے درب بڑیرا.
کبھی سنتوک سنگھ جی لکھ دینے کہ دوسرے پاسے اس مسند نے اپنی طاقت دے نال اپنے زور دے نال ساریاں کردیاں چیزاں نو سامھ لیا. ਅਤ ਪ੍ਰਸੰਨਤਾ ਧਰ ਕਰ ਔਰ ਮੈਂ ਪਹੁੰਚਿਓ ਤੀਰ ਮਲ ਕੇ ਘਰ ਮੈਂ। ਬਹੁਤਾ ਹੀ ਜ਼ਿਆਦਾ ਖੁਸ਼ ਹੋ ਕੇ ਸਾਰੀਆਂ ਚੀਜ਼ਾਂ ਨੂੰ ਤੇ ਆਪਣੇ ਆਦਮੀਆਂ ਨੂੰ ਨਾਲ ਲੈ ਕੇ ਸ਼ੀਹਾਂ ਮਸੰਦ ਵਾਪਸ ਮੁੜ ਗਿਆ ਹੈ, ਤੀਰ ਮਲ ਦੇ ਕੋਲ ਜਾ ਪਹੁੰਚਾ।
ਸਾਗਰੀ ਵਸਤੂ ਆਪ ਦਿਖਾਈ, ਬਹੁ ਦਿਨਾਰ ਧਰੇ ਅਗਵਾਈ।
ਤੀਰ ਮਲ ਨੂੰ ਸਾਰੀਆਂ ਚੀਜ਼ਾਂ ਜਾ ਕੇ ਦਿਖਾਈਆਂ ਨੇ, ਜਿਹੜੀਆਂ ਵੀ ਲੁੱਟ ਕੇ ਲਿਆਏ ਸਨ, ਬਹੁਤੇ ਸਾਰੇ ਜਿਹੜੇ ਦਿਨਾਰ ਨੇ, ਬਹੁਤੀਆਂ ਸਾਰੀਆਂ ਜਿਹੜੀਆਂ ਸੋਨੇ ਦੀਆਂ ਮੋਹਰਾਂ ਨੇ, ਉਹ ਤੀਰ ਮਲ ਦੇ ਚਰਨਾਂ ਦੇ ਵਿੱਚ ਜਾ ਰੱਖੀਆਂ ਛੇਹੇ ਮਸੰਦ ਨੇ।
ਹੇਰਤ ਭਇਓ ਪ੍ਰਸੰਨ ਕਨੇਰਾ, ਹੇਮ ਸੋ ਕੰਕਣ ਲੇ ਤਿਸ ਬੇਰਾ।
ਸਾਰੀਆਂ ਚੀਜ਼ਾਂ ਨੂੰ ਦੇਖ ਕੇ ਧੀਰਮਲ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ ਹੈ, ਬੜਾ ਖੁਸ਼ ਹੋਇਆ। ਖੁਸ਼ੀ ਦੇ ਹਾਲਤ ਦੇ ਵਿੱਚ ਹੋ ਕੇ ਉਸਨੇ ਦੋ ਸੋਨੇ ਦੇ ਕੜੇ ਉਸੇ ਵੇਲੇ ਆਪਣੇ ਹੱਥੋਂ ਲਾ ਕੇ ਦੇ ਦਿੱਤੇ ਛੇਹੇ ਮਸੰਦ ਨੂੰ।
ਸਾਧ ਸਾਧ ਕਹਿ ਦੀਏ ਮਸੰਦ, ਲੇ ਕਰ ਹਰਖਿਓ ਹਿਰਦੈ ਬੁਲੰਦ।
ਸ਼ਾਬਾਸ਼ ਸ਼ਾਬਾਸ਼, ਇਸ ਤਰ੍ਹਾਂ ਦੀ ਸ਼ਾਬਾਸ਼ ਦਿੱਤੀ ਹੈ ਆਪਣੇ ਮਸੰਦ ਨੂੰ ਧੀਰਮਲ ਨੇ। ਧੀਰਮਲ ਨੇ ਦੋ ਕੜੇ ਸੋਨੇ ਦੇ ਦੇ ਦਿੱਤੇ ਉਸ ਮਸੰਦ ਛੇਹੇ ਨੂੰ। ਉਹਨੇ ਆਪਣੇ ਹੱਥਾਂ ਦੇ ਵਿੱਚ ਸੋਨੇ ਦੇ ਕੜਿਆਂ ਨੂੰ ਪਾਇਆ ਤੇ ਬਹੁਤ ਹੀ ਜ਼ਿਆਦਾ ਉਹ ਵੀ ਖੁਸ਼ ਹੋਇਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਵਸਤ ਸਕਲ ਕੋ ਦੇਖ ਕੇ ਧੀਰਮਲ ਆਨੰਦ, ਕੰਚਨ ਕੇ ਕੰਕਣ ਦੀਏ ਹਰਖਤ ਲੀਏ ਮਸੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਧੀਰਮਲ ਬਹੁਤ ਹੀ ਜ਼ਿਆਦਾ ਆਨੰਦਿਤ ਹੋਇਆ ਹੈ, ਬੜਾ ਖੁਸ਼ ਹੋਇਆ। ਸੋਨੇ ਦੇ ਕੜੇ ਉਸਨੇ ਆਪਣੇ ਛੇਹੇ ਮਸੰਦ ਨੂੰ ਦੇ ਦਿੱਤੇ ਨੇ, ਉਹ ਕੜਿਆਂ ਨੂੰ ਲੈ ਕੇ ਮਸੰਦ ਵੀ ਬੜਾ ਖੁਸ਼ ਹੋਇਆ।
ਬੂਜੇ ਤੇ ਸਗਰੋ ਬਿਰਤਾਂਤ, ਕਹਿਓ ਮਸੰਦ ਸੁਣੋ ਸਭ ਬਾਤ।
ਫੇਰ ਸਾਰਾ ਜਿਹੜਾ ਬਿਰਤਾਂਤ ਹੈ ਉਹ ਮਸੰਦ ਤੋਂ ਧੀਰਮਲ ਪੁੱਛਦਾ ਹੈ ਤੇ ਧੀਰਮਲ ਦਾ ਮਸੰਦ ਕਹਿੰਦਾ, ਸੁਣੋ ਸਭ ਬਾਤ, ਮੈਂ ਤੁਹਾਨੂੰ ਸਾਰੀ ਵਾਰਤਾ ਸੁਣਾਉਂਦਾ ਹਾਂ, ਸੁਣੋ।
ਪ੍ਰਾਲਬਦ ਤੇ ਜੀਵਤ ਰਹਿਓ, ਚਲੀ ਤੁਪਕ ਤਬ ਨੀਕ ਨਾ ਲਹਿਓ।
ਕਹਿੰਦਾ ਕਿ ਗੋਲੀ ਤੇ ਜ਼ਰੂਰ ਚਲਾਈ ਸੀ ਮਾਰਨ ਦੇ ਵਾਸਤੇ, ਪਰ ਪ੍ਰਾਲਬਦ ਦੇ ਨਾਲ ਕਿਸਮਤ ਦੇ ਨਾਲ ਤੇਗ ਬਹਾਦਰ ਜਿਉਂਦਾ ਬਚ ਗਿਆ। ਕਹਿੰਦਾ ਚਲੀ ਤੁਪਕ ਤਬ ਨੀਕ ਨਾ ਲਹਿਓ, ਕਹਿੰਦਾ ਕਿ ਜਦੋਂ ਬੰਦੂਕ ਚਲਾਈ ਉਸ ਵੇਲੇ ਹਨੇਰਾ ਸੀ, ਚੰਗੀ ਤਰ੍ਹਾਂ ਦਿਸਦਾ ਨਹੀਂ ਸੀ।
ਹਲੇ ਹੱਥ ਚਾਟਤ ਗਈ ਪਾਲਾ, ਤੇਹ ਜਨਨੀ ਆਈ ਤਤ ਕਾਲਾ।
ਮਸੰਦ ਕਹਿੰਦਾ ਕਿ ਮੈਨੂੰ ਲੱਗਦਾ ਹੈ ਕਿ ਗੋਲੀ ਚਲਾਉਣ ਵਾਲੇ ਦਾ ਹੱਥ ਹਿੱਲ ਗਿਆ ਤੇ ਭਾਲ ਦੇ ਵਿੱਚ ਮੱਥੇ ਦੇ ਵਿੱਚ ਜਾ ਕੇ ਗੋਲੀ ਨਹੀਂ ਲੱਗੀ, ਮੱਥੇ ਨੂੰ ਚੱਟਦੀ ਹੋਈ ਅੱਗੇ ਲੰਘ ਗਈ। ਤੇਹ ਜਨਨੀ ਆਈ ਤਤਕਾਲ, ਮਸੰਦ ਕਹਿੰਦਾ ਕਿ ਉਸੇ ਵੇਲੇ ਤੇਗ ਬਹਾਦਰ ਦੀ ਮਾਤਾ ਆ ਗਈ।
ਤਿਸਨੇ ਰੱਛਾ ਕਰ ਸਭ ਪਾਂਤੀ, ਜੀਵਤ ਰਹਿਓ ਨ ਹੋਇਓ ਹਾਤੀ।
ਕਹਿੰਦਾ ਕਿ ਮਾਂ ਨੇ ਆਣ ਕੇ ਆਪਣੇ ਪੁੱਤਰ ਦੀ ਰੱਖਿਆ ਕੀਤੀ, ਉਹਦੀ ਸਾਂਭ ਸੰਭਾਲ ਕੀਤੀ, ਜੀਵਤ ਰਹਿਓ ਇਸ ਕਰਕੇ ਜਿਉਂਦਾ ਬਚ ਗਿਆ, ਨਾ ਹੋਇਓ ਹਾਤੀ, ਮਰਿਆ ਨੀ ਤੇਗ ਬਹਾਦਰ।
ਨਹੀਂ ਪਰੰਤ ਆਗੇ ਪੁਣ ਕਰੇ, ਇਮ ਕਰ ਬੇ ਤੇ ਪੈ ਬਹੁ ਧਰੇ।
ਮਸੰਦ ਕਹਿੰਦਾ ਕਿ ਮੈਨੂੰ ਲੱਗਦਾ ਹੈ ਕਿ ਮਾਰਨ ਦੀ ਲੋੜ ਵੀ ਹੁਣ ਨਹੀਂ ਪਵੇਗੀ।
ਨਹੀਂ ਪਰੰਤੂ ਆਗੇ ਪੁਣ ਕਰੇ, ਅੱਜ ਤੋਂ ਬਾਅਦ ਕਦੇ ਵੀ ਐਸਾ ਉਹ ਨਹੀਂ ਕਰੇਗਾ।
ਇਮ ਕਰਬੇ ਤੇ ਪੈ ਬਹੁ ਧਰੇ, ਜੋ ਕੁਝ ਅਸੀਂ ਕਰਕੇ ਆਏ ਹਾਂ ਉਹਨਾਂ ਦੀ ਦੁਰਦਸ਼ਾ ਉਹਦੇ ਤੋਂ ਡਰ ਨੂੰ ਧਾਰਨ ਕਰੇਗਾ, ਫੇਰ ਕਦੇ ਐਸਾ ਦੁਰਸਾਹਸ ਨਹੀਂ ਕਰੇਗਾ।
ਨਿਸ਼ਚੈ ਜਾਨੋ ਗੁਰਤਾ ਤੇਰੀ, ਜਹ ਕਹਿ ਲੇ ਹੋ ਪੇਟ ਬਹੁ ਤੇਰੀ।
ਕਹਿੰਦਾ ਹੈ ਛੇਹਾਂ ਮਸੰਦ ਕਿ ਧੀਰ ਮਲ ਜੀ, ਤੁਸੀਂ ਨਿਸ਼ਚਿਤ ਰੂਪ ਦੇ ਵਿੱਚ ਆਪਣੀ ਗੁਰਿਆਈ ਨੂੰ ਮਲ ਕੇ ਬੈਠ ਜਾਵੋ। ਇਸ ਗੱਲ ਦਾ ਭਰੋਸਾ ਮੈਂ ਦਿੰਦਾ ਹਾਂ ਕਿ ਤੁਹਾਡੀ ਗੁਰਿਆਈ ਨੂੰ ਕੋਈ ਖੋ ਨਹੀਂ ਸਕੇਗਾ, ਜਿੱਥੋਂ ਕਿੱਥੋਂ ਬਹੁਤੀ ਸਾਰੀ ਭੇਟਾ ਪ੍ਰਵਾਨ ਕਰੋ।
ਤੇਗ ਬਹਾਦਰ ਕਿਆ ਹਮੇ ਆਗੇ, ਸਭ ਸੋਡੀ ਲਰਬੇ ਤੇ ਭਾਗੇ।
ਮਸੰਦ ਕਹਿੰਦਾ ਕਿ ਤੇਗ ਬਹਾਦਰ ਸਾਡੇ ਅੱਗੇ ਕਿੱਥੇ ਅੜੇਗਾ, ਬਾਕੀ ਜਿੰਨੇ ਵੀ ਸੋਢੀ ਬੈਠੇ ਹੋਏ ਨੇ ਇਹ ਵੀ ਸਾਡੇ ਨਾਲ ਲੜ ਕੇ ਪੂਰੇ ਉੱਠ ਨਹੀਂ ਸਕਦੇ, ਜੇਕਰ ਕਿਤੇ ਲੜਾਈ ਹੋ ਪਈ ਤੇ ਸਾਰਿਆਂ ਨੂੰ ਭਜਾ ਦਿਆਂਗੇ, ਕੋਈ ਅੜੇਗਾ ਨਹੀਂ।
ਤੁਮ ਸਮਾਨ ਨਹੀਂ ਦੂਸਰ ਕੋਈ, ਉਦਮ ਕਰ ਹੈ ਗੁਰ ਵੈਸੋਈ।
ਕਹਿੰਦਾ ਹੈ ਮਸੰਦ ਧੀਰ ਮਲ ਨੂੰ ਕਿ ਉਦਮ ਨੂੰ ਧਾਰਨ ਕਰ, ਉਦਮ ਤੋਂ ਜ਼ਿਆਦਾ ਹੋਰ ਕੋਈ ਵੀ ਚੰਗੀ ਚੀਜ਼ ਨਹੀਂ ਹੁੰਦੀ। ਉਦਮ ਕਰ ਹੈ ਗੁਰ ਹੈ ਸੋਈ, ਜਿਹੜਾ ਵੀ ਉਦਮ ਨੂੰ ਧਾਰਨ ਕਰੇਗਾ, ਜਿਹੜਾ ਵੀ ਹਿੰਮਤ ਕਰੇਗਾ, ਗੁਰੂ ਉਹੀ ਰਵੇਗਾ, ਬਾਕੀ ਖਤਮ ਹੋ ਜਾਣਗੇ।
ਯਥਾ ਸ਼ਕਤ ਨਿਜ ਸੈਣ ਬਣਾਵੋ, ਸ੍ਰੀ ਹਰਿ ਰਾਏ ਸਦਰਸ਼ ਰਹਾਵੋ।
ਸ਼ੀਹਾਂ ਮਸੰਦ ਕਹਿੰਦਾ ਹੈ ਕਿ ਮੈਂ ਤੁਹਾਨੂੰ ਚੰਗੀ ਸਲਾਹ ਦੇਣੀ ਚਾਹੁੰਦਾ ਹਾਂ, ਜੇਕਰ ਮੇਰੀ ਸਲਾਹ ਨੂੰ ਮੰਨਦੇ ਹੋ ਤੇ ਤੁਸੀਂ ਆਪਣੀ ਵਿੱਤ ਦੇ ਮੁਤਾਬਕ ਆਪਣੀ ਸੈਨਾ ਨੂੰ ਇਕੱਤਰ ਕਰੋ, ਸ੍ਰੀ ਹਰਿ ਰਾਏ ਸਦਰਸ਼ ਰਹਾਵੋ। ਜਿਸ ਤਰ੍ਹਾਂ ਕਿ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਰਹਿੰਦੇ ਸਨ, ਉਹਨਾਂ ਦੇ ਕੋਲ ਵੀ ਸੈਨਾ ਸੀ, ਉਸੇ ਤਰ੍ਹਾਂ ਤੁਸੀਂ ਰਹੋ ਤੇ ਥੋੜੀ ਸੈਨਾ ਨੂੰ ਆਪਣੇ ਨਾਲ ਰੱਖੋ।
ਸੁਪਾਟ ਸ਼ਸਤਰ ਕੇ ਧਰਨੇ ਹਾਰੇ, ਬਲੀ ਤੁਰੰਗਮ ਯਾਰੇ ਅਸ ਵਾਰੇ।
ਮਸੰਦ ਕਹਿੰਦਾ ਹੈ ਕਿ ਸ਼ਸਤਰਧਾਰੀ ਯੋਧੇ ਹਥਿਆਰਾਂ ਦੇ ਧਾਰਨੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਇਸ ਤੋਂ ਇਲਾਵਾ ਬਲੀ ਤੋਂ ਬਲੀ, ਤਾਕਤ ਤੋਂ ਜ਼ਿਆਦਾ ਤਾਕਤ ਵਾਲੇ ਘੋੜਿਆਂ ਦੇ ਸਵਾਰ ਤੁਹਾਡੇ ਕੋਲ ਹਮੇਸ਼ਾ ਹੋਣੇ ਚਾਹੀਦੇ ਨੇ।
ਹੁਤੇ ਸਹਸਰ ਅਟਾਈ ਸੋਏ, ਸਮਖ ਛਤਰੂ ਕੇ ਸ਼ਸਤਰੀ ਸੋਏ।
ਕਹਿੰਦਾ ਹੈ ਮਸੰਦ ਕਿ ਸਤਿਗੁਰੂ ਹਰਿ ਸੱਚੇ ਪਾਤਸ਼ਾਹ ਜੀ ਦੇ ਕੋਲ ਕਰੀਬ 250 ਘੋੜ ਸਵਾਰਾਂ ਦੀ ਸੈਨਾ ਰਹਿੰਦੀ ਸੀ, ਜਿਹੜੇ ਕਿ ਵੈਰੀ ਨੂੰ ਸਾਹਮਣੇ ਰੋਕਣ ਦੇ ਵਾਸਤੇ ਹਰ ਸਮੇਂ ਤਿਆਰ ਰਹਿੰਦੇ ਸਨ।
ਜਿਹਾਂ ਚੱਲੇ ਤਿਆਰ ਸਭ ਰਹੇ, ਰਿਪ ਬਲਵਾਨ ਤੁਰਤ ਹੀ ਗਏ।
ਸ਼ੀਹਾਂ ਮਸੰਦ ਕਹਿੰਦਾ ਕਿ ਜਿੱਥੇ ਵੀ ਸਤਿਗੁਰੂ ਹਰਿ ਰਾਏ ਜੀ ਜਾਂਦੇ ਸਨ, ਉਥੇ ਉਹਨਾਂ ਦੇ ਨਾਲ ਸਤਿਗੁਰਾਂ ਦੀ ਸੈਨਾ ਵੀ ਜ਼ਰੂਰ ਜਾਂਦੀ ਸੀ। ਰਿਪ ਬਲਵਾਨ ਤੁਰਤ ਹੀ ਗਏ, ਭਾਵ ਕਿ ਸਤਿਗੁਰਾਂ ਦੀ ਸੈਨਾ ਇੰਨੀ ਬਲਵਾਨ ਸੀ ਕਿ ਜੇਕਰ ਕੋਈ ਵੈਰੀ ਆਉਂਦਾ ਤੇ ਤੁਰਤ ਹੀ ਵੈਰੀ ਦੀ ਸੈਨਾ ਨੂੰ ਹਰਾ ਦਿੰਦੇ। ਮਸੰਦ ਕਹਿੰਦਾ ਹੈ ਕਿ ਇਹ ਗੱਲ ਵੱਖਰੀ ਹੈ ਕਿ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦਾ ਕਿਸੇ ਵੀ ਵੈਰੀ ਨੇ ਸਾਹਮਣਾ ਨਹੀਂ ਕੀਤਾ, ਪਰ ਸੈਨਾ ਉਹ ਜ਼ਰੂਰ ਰੱਖਦੇ ਸਨ।
ਸ੍ਰੀ ਹਰਿ ਰਾਏ ਅਨਜ ਤੂੰ ਹੈ, ਤਿਨਕੀ ਸਮਤਾ ਸਭ ਬਿਦ ਲਹਿ।
ਮਸੰਦ ਕਹਿੰਦਾ ਕਿ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦਾ ਤੂੰ ਭਰਾ ਹੈ, ਇਸ ਕਰਕੇ ਆਪਣੇ ਭਰਾ ਦੀ ਬਰਾਬਰੀ ਵਰਗਾ ਹੀ ਕੰਮ ਤੈਨੂੰ ਕਰਨਾ ਚਾਹੀਦਾ।
ਆਦ ਗ੍ਰੰਥ ਸਾਹਿਬ ਤੁਜ ਤੀਰ, ਇਹੀ ਅਧਿਕਤਾ ਲਖੋ ਗੰਭੀਰ।
ਇਸ ਤੋਂ ਇਲਾਵਾ ਮਸੰਦ ਕਹਿੰਦਾ ਹੈ ਕਿ ਆਦ ਗ੍ਰੰਥ ਤੁਹਾਡੇ ਕੋਲ ਹੈ, ਆਦ ਬਾਣੀ ਤੁਹਾਡੇ ਕੋਲ ਰੱਖੀ ਹੋਈ ਹੈ, ਭਾਵ ਕਿ ਬੀੜ ਤੁਹਾਡੇ ਕੋਲ ਹੈ, ਇਹੀ ਅਧਿਕਤਾ ਲਖੋ ਗੰਭੀਰ, ਭਾਵ ਕਿ ਆਦ ਗ੍ਰੰਥ ਦਾ ਤੁਹਾਡੇ ਕੋਲ ਹੋਣਾ ਇਹ ਤੁਹਾਡੇ ਵਾਸਤੇ ਬਹੁਤ ਵੱਡੀ ਤੇ ਭਾਰੀ ਗੱਲ ਹੈ।
ਸ੍ਰੀ ਨਾਨਕ ਕੀ ਗਾਦੀ ਬੈਸ, ਮਿਲ ਹਮ ਸੋ ਕਰ ਆਨੰਦ ਹਮੇਸ਼।
ਇਸ ਤੋਂ ਇਲਾਵਾ ਤੁਸੀਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਉੱਤੇ ਬੈਠੇ ਹੋਏ ਹੋ, ਔਰ ਇੱਥੇ ਬੈਠ ਕੇ ਮਿਲ ਕੇ ਸਾਰਿਆਂ ਦੇ ਨਾਲ ਹਮੇਸ਼ਾ ਆਨੰਦ ਲਓ, ਖੁਸ਼ੀਆਂ ਪ੍ਰਾਪਤ ਕਰੋ।
ਸੁਣ ਕੇ ਧੀਰ ਮਲ ਹਰ ਖਾਵਾ, ਗੁਰ ਗਾਦੀ ਪਰ ਹਮਰੋ ਦਾਵਾ।
ਸ਼ੀਹੇ ਮਸੰਦ ਦੀਆਂ ਗੱਲਾਂ ਨੂੰ ਸੁਣ ਕੇ ਧੀਰ ਮਲ ਬਹੁਤ ਹੀ ਜ਼ਿਆਦਾ ਖੁਸ਼ ਹੋਇਆ, ਕਹਿੰਦਾ ਗੁਰ ਗਾਦੀ ਪਰ ਹਮਰੋ ਦਾਵਾ। ਮਸੰਦ ਨੂੰ ਕਹਿੰਦਾ ਤੂੰ ਠੀਕ ਕਹਿ ਰਿਹਾ ਹੈ, ਗੁਰਿਆਈ ਗੱਦੀ ਦੇ ਉੱਤੇ ਤੇ ਮੇਰਾ ਹੀ ਦਾਵਾ।
ਨਿਹ ਸੰਸੈ ਇਹ ਸਭ ਹੀ ਜਾਣ, ਦੇਸ਼ ਬਦੇਸ਼ ਉਪਾਇਨ ਅਨ।
ਤੀਰਮਲ ਕਹਿੰਦਾ ਕਿ ਇਸ ਗੱਲ ਦੇ ਵਿੱਚ ਕੋਈ ਸ਼ੰਕਾ ਹੀ ਨਹੀਂ ਹੈ ਕਿ ਮੈਂ ਇਸ ਵੇਲੇ ਗੁਰੂ ਹਾਂ, ਕਿਉਂਕਿ ਸਾਰੇ ਲੋਕ ਜਾਣਦੇ ਨੇ, ਸਾਰੀਆਂ ਸੰਗਤਾਂ ਜਾਣਦੀਆਂ ਨੇ, ਇਸੇ ਕਰਕੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਮੇਰੇ ਚਰਨਾਂ ਦੇ ਵਿੱਚ ਸੰਗਤਾਂ ਭੇਟਾ ਅਰਪਣ ਕਰਦੇ ਹਨ।
ਕਹਿੰਦਾ ਤੂੰ ਮਸੰਦ ਲਾਇਕ ਕੋ ਮੇਰੇ, ਸੁਮਤਵੰਤ ਦੀਰਘ ਨਰ ਹੇਰੇ।
ਸ਼ੀਹ ਮਸੰਦ ਨੂੰ ਕਹਿੰਦਾ ਹੈ ਤੀਰਮਲ ਕਿ ਤੂੰ ਮਸੰਦ ਸਾਰਿਆਂ ਤੋਂ ਜ਼ਿਆਦਾ ਮੇਰੇ ਵਾਸਤੇ ਲਾਇਕ ਹੈ। ਸੁਮਤ ਵੰਤ ਦੀਰਘ ਨਰ ਹੇਰੇ, ਭਾਵ ਕਿ ਤੂੰ ਦਿਸਦਾ ਹੈ ਕਿ ਤੂੰ ਬਹੁਤ ਸਿਆਣਾ ਹੈ, ਜਾਂ ਫਿਰ ਇਸ ਦਾ ਇਹ ਵੀ ਅਰਥ ਲਾਇਆ ਜਾ ਸਕਦਾ ਹੈ ਕਿ ਤੂੰ ਸਿਆਣਾ ਹੈ ਤੇ ਬੜੇ ਲੋਕ ਤੂੰ ਵੇਖੇ ਹੋਏ ਨੇ, ਇਸ ਕਰਕੇ ਬਹੁਤ ਜ਼ਿਆਦਾ ਤੂੰ ਤਜਰਬੇਕਾਰ।
ਗੁਰ ਕਰ ਕੋ ਸਗਰੋ ਬਿਰਤਾਂਤ, ਨਿੱਕੀ ਰੀਤ ਤੋਹੇ ਬਖੇਆਤ।
ਧੀਰਮਲ ਆਪਣੇ ਮਸੰਦ ਨੂੰ ਕਹਿੰਦਾ ਹੈ ਕਿ ਗੁਰੂ ਘਰ ਦਾ ਜਿੰਨਾ ਵੀ ਬਿਰਤਾਂਤ ਹੈ ਉਹਨੂੰ ਚੰਗੇ ਤਰੀਕੇ ਦੇ ਨਾਲ ਤੂੰ ਜਾਣਦਾ।
ਦੇਸ਼ ਬਦੇਸ਼ਣ ਕੇ ਜੋ ਮਸੰਦ, ਕੇਤਕ ਲਗ ਹੈ ਕੇਤਕ ਬੁਲੰਦ।
ਧੀਰਮਲ ਕਹਿੰਦਾ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤੇ ਸਾਰੇ ਮਸੰਦ ਰਹਿੰਦੇ ਨੇ, ਕਈ ਛੋਟੇ ਨੇ ਤੇ ਕਈ ਵੱਡੇ ਨੇ।
ਲੱਖੋਂ ਧਨ ਕੇ ਦੇਵਨ ਹਾਰੇ, ਦੇਸ਼ਨ ਸਿੱਖ ਤਿੰਨ ਅਨਸਾਰੇ।
ਲੱਖਾਂ ਰੁਪਈਆਂ ਦੀ ਜਿਹੜੀ ਭੇਟਾ ਹੈ ਇਹ ਮਸੰਦ ਇਕੱਤਰ ਕਰਕੇ ਅਰਪਣ ਕਰਦੇ ਨੇ। ਦੇਸ਼ਨ ਸਿੱਖ ਤਿੰਨ ਅਨਸਾਰੇ ਤੇ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਜਿਹੜਾ ਵੀ ਮਸੰਦ ਰਹਿੰਦਾ ਉਥੋਂ ਦੀ ਸਾਰੀ ਸੰਗਤ ਉਸ ਮਸੰਦ ਦੇ ਹੀ ਅਨੁਸਾਰ ਚੱਲਦੀ।
ਨਿਜ ਮਤ ਘਰ ਤਿੰਨ ਲੇ ਹੋ ਮਿਲਾਏ, ਕਿਹ ਸਨ ਮਾਨੋ ਕਿਹ ਧਨ ਦਿਆਏ।
ਇਸ ਕਰਕੇ ਸ਼ੇਹ ਮਸੰਦ ਨੂੰ ਧੀਰਮਲ ਕਹਿੰਦਾ ਹੈ ਕਿ ਆਪਣੀ ਮਤ ਦੇ ਨਾਲ ਤੇ ਆਪਣੀ ਬੁੱਧੀ ਦੇ ਨਾਲ ਹਰ ਇੱਕ ਦਾ ਸਨਮਾਨ ਕਰਕੇ ਜਾਂ ਕਿਸੇ ਨੂੰ ਮਾਇਆ ਦਾ ਲੋਭ ਦੇ ਕੇ ਹਰ ਇੱਕ ਮਸੰਦ ਨੂੰ ਆਪਣੇ ਨਾਲ ਮਿਲਾ।
ਰਾਤ ਦਿਵਸ ਕਰ ਇਹੀ ਉਪਾਏ, ਕਰਤ ਰਹੋ ਜਿਸ ਤੇ ਸਭ ਆਏ।
ਕਹਿੰਦਾ ਹੈ ਕਿ ਰਾਤ ਦਿਨ ਤੂੰ ਇਹੀ ਉਪਾਅ ਕਰਨਾ ਕਿ ਜ਼ਿਆਦਾ ਤੋਂ ਜ਼ਿਆਦਾ ਮਸੰਦਾਂ ਨੂੰ ਅਪਣਾਇਆ ਜਾਵੇ, ਇਸੇ ਤਰ੍ਹਾਂ ਤੂੰ ਆਪਣੇ ਸਮੇਂ ਨੂੰ ਗੁਜ਼ਾਰਨਾ।
ਤਿੰਨ ਅਨਸਾਰ ਸਿੱਖ ਪੌਣੇ ਆਵੇ, ਦਰਬ ਉਪਾਇਨ ਅਦਕ ਚੜਾਵੇ।
ਧੀਰਮਲ ਸ਼ੀਹ ਮਸੰਦ ਨੂੰ ਕਹਿੰਦਾ ਹੈ ਕਿ ਜਿੰਨੇ ਜ਼ਿਆਦਾ ਮਸੰਦਾਂ ਨੂੰ ਆਪਣੇ ਵੱਲ ਕਰ ਲਵਾਂਗੇ ਓਨੀ ਹੀ ਜ਼ਿਆਦਾ ਸੰਗਤ ਸਾਡੇ ਕੋਲ ਆਵੇਗੀ, ਕਿਉਂਕਿ ਮਸੰਦਾਂ ਦੇ ਅਨੁਸਾਰ ਜਿਹੜੀ ਸੰਗਤ ਹੈ ਉਹ ਚੱਲਦੀ ਹੈ। ਫਿਰ ਬਹੁਤੀਆਂ ਸਾਰੀਆਂ ਭੇਟਾਂ ਸੰਗਤਾਂ ਆਪੇ ਹੀ ਸਾਨੂੰ ਆਣ ਕੇ ਅਰਪਣ ਕਰਨਗੀਆਂ।
ਨਿਹ ਸੰਸੈ ਪੁਨ ਆਨੰਦ ਕਰੀ ਜੈ, ਸਰਵ ਭਾਂਤ ਕੇ ਸੁਖ ਵਰਤੀ ਜੈ।
ਕਹਿੰਦਾ ਹੈ ਸ਼ੀਹ ਮਸੰਦ ਨੂੰ ਧੀਰਮਲ ਕਿ ਜਦੋਂ ਐਸਾ ਹੋ ਗਿਆ ਤੇ ਫਿਰ ਬਗੈਰ ਕਿਸੇ ਸ਼ੰਕੇ ਤੋਂ ਬਗੈਰ ਕਿਸੇ ਡਰ ਤੋਂ ਆਨੰਦ ਨੂੰ ਕਰਾਂਗੇ ਤੇ ਸੁਖਾਂ ਦੇ ਭੋਗ ਭੋਗ ਕੇ ਸੁਖ ਦੇ ਨਾਲ ਜ਼ਿੰਦਗੀ ਦੇ ਦਿਨਾਂ ਨੂੰ ਬਸਰ ਕਰਾਂਗੇ। ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਹੈ ਧੀਰਮਲ ਨੇ ਆਪਣੇ ਸ਼ੀਹ ਨਾਂ ਦੇ ਮਸੰਦ ਨੂੰ। ਅੱਗੋਂ ਸ਼ੀਹਾਂ ਕਿਸ ਤਰ੍ਹਾਂ ਦੇ ਯਤਨ ਕਰੇਗਾ, ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਰਮ ਖਰਚ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਨਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।